स्वीट फैक्टरी दी तक गाली को जोरे तुम्हा पया जे चारे पासे तुसी भी आओ 1850 Albion Road in Rexdale 416213-1165।
जे तुसी इमिग्रेशन ना संबंधित किसे भी तरह दी जानकारी चाहुंदे हो अपने प्यारा नू कनाडा विच मंगवाना चाहुंदे हो या फिर इत्थे आए हो ते इत्थे पक्के होण दे मौके लभना चाहुंदे हो या फिर अंतरराष्ट्रीय विद्यार्थी हो PR वास्ते सलाह मशवरा चाहिदा है तां वंडर वर्ल्ड इमिग्रेशन दे मनमिंदर खोसा होरां नाल संपर्क करो। जानकारी लई 647-646-3000 647-646-3000 वंडर वर्ल्ड दे मनमिंदर खोसा जी।
ਤੁੜਕਾ ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਹਰਜਿੰਦਰ ਗਿੱਲ ਅਤੇ ਜੀ ਮੀਡੀਆ ਗਰੁੱਪ ਪੇਸ਼ ਕਰਦੇ ਨੇ ਹਰਦੀਪ ਗਰੇਵਾਲ ਅਤੇ ਮੈਂਡੀ ਤੱਖੜ ਦੀ ਨਵੀਂ ਪੰਜਾਬੀ ਫਿਲਮ ਸਿਕਸ ਈਚ।
ਨਵਦੀਪ ਜੀ, ਮੇਰਾ ਨਾਮ ਐਡਵੋਕੇਟ ਸਮਰਾਜ ਸਿੰਘ ਆ ਤੇ ਮੈਂ ਤੁਹਾਡਾ ਕੇਸ ਸਿਰਫ ਇੱਕੋ ਸ਼ਰਤ ਤੇ ਲੜੂੰਗਾ, ਮੈਨੂੰ ਮੇਰੇ ਹਰ ਸਵਾਲ ਦਾ ਸੱਚਾ ਜਵਾਬ ਚਾਹੀਦਾ। ਤੁਹਾਡੇ ਤੇ ਮਨਪ੍ਰੀਤ ਦੇ ਵਿਆਹ ਦਾ ਸਾਰਾ ਖਰਚਾ ਤੁਹਾਡੇ ਸਹੁਰਿਆਂ ਨੇ ਕੀਤਾ ਸੀ, ਵੀਜ਼ਾ ਟਿਕਟਾਂ ਦੇ ਪੈਸੇ ਵੀ ਉਹਨਾਂ ਨੇ ਲਾਏ।
14 ਮਾਰਚ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਸ ਤੇ 12 ਮਾਰਚ ਤੋਂ 23 ਮਾਰਚ ਤੱਕ ਲੱਗ ਚੁੱਕੀ ਹੈ ਸਿੱਖ ਨਿਊ ਈਅਰ ਅਤੇ ਹੋਲੀ ਸੇਲ। 20 ਪੌਂਡ ਸਵਰਨ ਮਲਟੀਗ੍ਰੇਨ ਆਟਾ 899, 300 ਗ੍ਰਾਮ ਹੈਪੀ ਪਨੀਰ 429, 2 ਪੌਂਡ ਵਾਗ ਬੱਕਰੀ ਟੀ 1099, 4 ਪੌਂਡ ਏਸ਼ੀਅਨ ਕਾਲਾ ਚਨਾ 599। ਇਸ ਤੋਂ ਇਲਾਵਾ ਤਾਜ਼ੇ ਫਲ ਫਰੂਟ, ਸਬਜ਼ੀਆਂ, ਦਾਲਾਂ, ਇੰਡੀਆ ਵਾਲੇ ਭਾਂਡੇ, ਸਾਰਾ ਕੁਝ ਅੰਡਰ 1 ਰੂਫ ਹੀ ਮਿਲਦਾ ਹੈ ਸਿੱਖ ਨਿਊ ਈਅਰ ਅਤੇ ਹੋਲੀ ਸੇਲ। ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ ਕਾਲ ਐਟ 416-740-3262।
HK Tire Center to cars and trucks se brand new ya old tires le sakde ho।
BF Cordage, Hemcock, Firestone, Chinese tires milde ne।
24/7 road service available। HK Tire Center 6191 Atlantic Drive, Mississauga। Call karo Bhuta Chahalu 647-295-4600-647-295-4600। HK Tire Center।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਮੇਰੀ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% मानसिक शांति पाओ। कलेक्शन कॉलों तो छुटकारा, बिना ब्याज निकिया निकिया किश्तां। कॉल करो कैनेडा कंज्यूमर क्रेडिट असिस्टेंस 416-502-3100। कर्जे तो परेशान, असी करांगे काम आसान। 416-502-3100।
बल्ले बल्ले भाई, ए तो कमाल करती, एडी वड्डी शॉप बना ली।
घर, दफ्तर, कमर्शियल प्लाजा या टाउन हाउस की वधिया कंस्ट्रक्शन वाजिब रेटा ते करवाउन लई याद रखो एक ही नाम, सर्व लो कंस्ट्रक्शन।
हर तरह दी कंस्ट्रक्शन दे वधिया काम लई आज ही कॉल करो सर्व लो कंस्ट्रक्शन 410-841-0478-416-841-0478। सर्व लो कंस्ट्रक्शन।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਮੌਸਮ ਬਦਲ ਰਿਹਾ ਦੋਸਤੋ, ਬਦਲੇ ਹੋਏ ਮੌਸਮ ਦਾ ਤੁਸੀਂ ਆਨੰਦ ਲੈ ਰਹੇ ਹੋ ਤੇ ਜਿਹੜਾ ਹੁਣ ਸੂਰਜ ਆ ਧੁੱਪ ਆ ਉਹਦੇ 'ਚ ਨਿੱਘ ਹੁੰਦਾ। ਪਹਿਲਾਂ ਤਾਂ ਧੁੱਪ ਠੰਡੀ ਜੀ ਹੁੰਦੀ ਸੀ ਨਾ, ਤੇ ਚੰਗੀ ਗੱਲ ਆ ਜੀ। ਮੌਸਮ ਆ ਜਿਹੜਾ ਇਹ ਬਦਲਦਾ ਰਹਿਣਾ ਚਾਹੀਦਾ, ਜ਼ਿੰਦਗੀ ਵੀ ਬੰਦੇ ਦੀ ਬਦਲਦੀ ਰਹਿਣੀ ਚਾਹੀਦੀ ਆ ਤਾਂ ਚੰਗਾ ਲੱਗਦਾ। ਕਈ ਵਾਰੀ ਅਸੀਂ ਜ਼ਿੰਦਗੀ ਬਦਲਣ ਦੇ ਚੱਕਰ ਦੇ ਵਿੱਚ ਨਾ ਕ੍ਰਿਸ਼ਮੇ ਦੀ ਉਡੀਕ ਕਰਦੇ ਹਾਂ। ਕ੍ਰਿਸ਼ਮਾ ਆਪਣੇ ਆਪ ਸਾਰਾ ਕੁਝ ਵਾਪਰ ਜੇ, ਇਹ ਆਪਣੇ ਆਪ ਦਾ ਕੁਦਰਤ ਚ ਹੀ ਵਾਪਰਦਾ ਜੀ ਸਾਰਾ ਕੁਝ। ਅਸੀਂ ਜਿਹੜੇ ਉਸ ਦੇਸ਼ ਦੇ ਵਿੱਚੋਂ ਆਏ ਹਾਂ, ਉਸ ਖਿੱਤੇ ਚੋਂ ਆਏ ਹਾਂ, ਕ੍ਰਿਸ਼ਮੇ ਸਾਡੀ ਜ਼ਿੰਦਗੀ ਦਾ ਨਾ ਬਸ ਇਹੋ ਜਿਹਾ ਹਿੱਸਾ ਬਣ ਗਏ ਨੇ ਸਾਡੀ ਮਾਨਸਿਕਤਾ ਦਾ, ਅਸੀਂ ਸਾਰੀ ਜ਼ਿੰਦਗੀ ਉਡੀਕਦੇ ਰਹਿੰਦੇ ਹਾਂ ਕਾਸ਼ ਕੋਈ ਕ੍ਰਿਸ਼ਮਾ ਹੋ ਜੇ, ਕਾਸ਼ ਕੋਈ ਕ੍ਰਿਸ਼ਮਾ ਹੋ ਜੇ। ਆ ਥੋੜੇ ਜਿਹੇ ਦਿਨ ਹੋ ਗਏ ਕ੍ਰਿਸ਼ਮਾ ਹੋਇਆ, ਇੱਕ ਤੁਸੀਂ ਵੀਡੀਓ ਦੇਖ ਲਈਆਂ ਹੋਣਗੀਆਂ ਕ੍ਰਿਸ਼ਮੇ ਦੀਆਂ। ਮਤਲਬ ਅਸੀਂ ਕ੍ਰਿਸ਼ਮਾ ਇਸ ਤਰ੍ਹਾਂ ਦੇਖਦੇ ਹਾਂ ਬਈ ਜਿਹੜੀ ਚੀਜ਼ ਹੋ ਹੀ ਨਹੀਂ ਨਾ ਸਕਦੀ, ਅਸੀਂ ਕਹਿੰਦੇ ਕ੍ਰਿਸ਼ਮੇ ਰਾਹੀਂ ਹੋਜੂ। ਗੰਜੇ ਬੰਦੇ ਸੀ, ਗੰਜੇ ਬਿਲਕੁਲ ਬਿਲਕੁਲ ਨਹੀਂ, ਅੱਧੇ ਪਚੱਧੇ ਵੀ ਹੋ ਸਕਦੇ ਆ। ਤੇ ਕਿਸੇ ਨੇ ਮਸ਼ਹੂਰੀ ਕਰਤੀ ਜੀ, ਵੈਸੇ ਤਾਂ ਮਸ਼ਹੂਰੀ ਸੇਲਸ ਪਰਸਨ ਕਰਦੇ ਹੁੰਦੇ ਨੇ ਨਾ, ਤੇ ਸੇਲਸ ਪਰਸਨ ਕਈ ਇਹੋ ਜਿਹੇ ਤੇਜ਼ ਹੁੰਦੇ ਨੇ ਵੀ ਉਹ ਗੰਜਿਆਂ ਨੂੰ ਕਹਿੰਦੇ ਕੰਘੀਆਂ ਵੇਚ ਜਾਂਦੇ ਨੇ ਨਾ ਕੰਘੀਆਂ। ਇੱਥੇ ਜਿਹਨਾਂ ਨੂੰ ਘਰਾਂ ਦੀ ਲੋੜ ਨਹੀਂ ਸੀ ਉਹ ਵੀ ਦੋ ਦੋ ਤਿੰਨ ਤਿੰਨ ਘਰ ਰੀਅਲ ਸਟੇਟ ਵਾਲੇ ਵੇਚ ਗਏ ਹੈ ਨਾ, ਪਤਾ ਨਾ ਤੁਹਾਨੂੰ। ਤੇ ਫਿਰ ਕਸੂਰ ਹੁਣ ਫਿਰ ਭਾਈ ਇਹ ਦੇਖੋ ਵੀ ਗੰਜੇ ਦਾ ਕਿ ਕੰਘੀ ਵੇਚਣ ਵਾਲੇ ਦਾ। ਚਲੋ ਇੱਕ ਅੱਧੀ ਕੰਘੀ ਲੈ ਲੇ ਬੰਦਾ ਤਾਂ ਵੱਖਰੀ ਗੱਲ ਆ ਵੀ ਇਸ ਆਸ ਦੇ ਵਿੱਚ ਵੀ ਮੇਰੇ ਵਾਲ ਆ ਜਾਣਗੇ ਮੈਂ ਉਹ ਵਾਹ ਲਿਆ ਕਰੂੰ, ਪਰ ਜੇ ਬੰਦਾ ਹੀ ਭਾਈ ਤਿੰਨ ਚਾਰ ਕੰਘੀਆਂ ਲੈ ਲੂਗਾ ਤੇ ਫਿਰ ਹੁਣ ਸੇਲਸ ਪਰਸਨ ਦਾ ਤਾਂ ਕੋਈ ਕਸੂਰ ਨਹੀਂ। ਪਰ ਇੱਥੇ ਸੇਲਸ ਪਰਸਨ ਦਾ ਕਸੂਰ ਵੀ ਆ ਜਿੱਥੇ ਮੈਂ ਕਰ ਰਿਹਾ ਗੱਲ। ਇਹ ਗੰਜੇ ਸੀ ਜੀ ਸੰਗਰੂਰ ਦੇ ਵਿੱਚ, ਤੁਸੀਂ ਵੀਡੀਓ ਦੇਖੋ ਸੋਸ਼ਲ ਮੀਡੀਆ ਤੇ, ਦੇਖੀ ਹੋਣੀਆਂ ਤੁਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਤੇ ਰਿਪੋਰਟਰ ਉਹਨਾਂ ਨਾਲ ਗੱਲਾਂ ਕਰ ਰਹੇ ਆ, ਕੋਈ ਅੰਮ੍ਰਿਤਸਰ ਤੋਂ ਆਇਆ, ਕੋਈ ਇਹ ਸੰਗਰੂਰ ਦੀ ਗੱਲ ਆ ਜੀ, ਕੋਈ ਪਟਿਆਲੇ ਤੋਂ ਆਇਆ, ਮਤਲਬ ਲਾਈਨ ਲੱਗੀ ਹੋਈ ਸੀ, ਲਾਈਨ ਚ ਥੋੜੇ ਨਹੀਂ ਬਹੁਤ ਵੱਡੀ ਵੱਡੀ ਗਿਣਤੀ ਦੇ ਵਿੱਚ। ਜਿਹਨੂੰ ਪੁੱਛੋ ਉਹ ਜੀ ਮੇਰੇ ਵਾਲ ਹੈ ਨਹੀਂ, ਸਿਰ ਦੇ ਉੱਤੇ ਗੰਜੇ ਸਿਰ ਦੇ ਉੱਤੇ ਹੱਥ ਮਾਰਦਾ ਨਾ ਬੰਦਾ ਤੇ ਆ ਜੀ ਬਸ ਵਾਲ ਲਾਉਣ ਆਏ ਆ, ਹੈ ਨਾ। ਮਤਲਬ ਐਂ ਸਮਝਦੇ ਆ ਵੀ ਜਿਹਨੇ ਐਡ ਦੇਤੀ ਨਾ ਉਹਨੇ ਕ੍ਰਿਸ਼ਮਾ ਕਰ ਦੇਣਾ ਜਾਂ ਆਪੇ ਹੀ ਵਾਲ ਜਿਹੜੇ ਔਖੇ ਆਉਣੇ ਆ। ਵਿਗਿਆਨਿਕ ਟੈਕਨੀਕ ਆ ਭਾਈ, ਤੁਸੀਂ ਇੱਥੋਂ ਦੇ ਲੋਕ ਜਾਂਦੇ ਨੇ $2,000-4,000 ਲਾਉਂਦੇ ਨੇ, ਪਤਾ ਨਹੀਂ ਇੱਕ ਵਾਲ ਆ ਕਹਿੰਦੇ ਇੰਨੇ ਰੁਪਈਆਂ ਜਾਂ ਇੰਨੇ ਸੈਂਟ ਦੇ ਵਿੱਚ, ਹੁਣ ਤਾਂ ਇੱਥੇ ਵੀ ਲੱਗਣ ਲੱਗ ਗਏ ਨੇ $4,000-5,000 ਕਹਿੰਦੇ ਲੱਗਦਾ ਤੇ ਉਹ ਗੰਜਿਆਂ ਦੇ ਵਾਲ ਆ ਜਿਹੜੇ ਲਾ ਦਿੰਦੇ ਨੇ। ਉਹ ਰੂਟ ਆ ਜਿਹੜੀ ਤੁਹਾਡਾ ਹੀ ਵਾਲ ਲੈ ਕੇ ਪਤਾ ਤੁਹਾਨੂੰ ਸਾਰਾ ਕੁਛ, ਉਹ ਗਰਦਨ ਦੇ ਪਿੱਛੋਂ ਹੇਅਰ ਮਤਲਬ ਜਿਹੜੇ ਹੈਗੇ ਆ ਲੈ ਕੇ ਨਾ ਉਹ ਹੇਅਰ ਟਰਾਂਸਪਲਾਂਟ ਕਹਿੰਦੇ ਰੂਟ ਜੀ ਜਿਹੜੀ ਹੈਗੀ ਆ ਉਹਦੇ ਵਿੱਚ ਪਾ ਦਿੰਦੇ ਨੇ, ਹੇਅਰ ਗਰੋ ਕਰ ਜਾਂਦੇ ਆ। ਪਰ ਜਿਹੜੇ ਕ੍ਰਿਸ਼ਮੇ ਦੀ ਉਡੀਕ ਦੇ ਵਿੱਚ ਹੁੰਦੇ ਆ ਉਹ ਕਹਿੰਦੇ ਨਹੀਂ ਆਹ ਚੱਕਰ ਚ ਕਿਹੜਾ ਪਵੇ। ਉਹ ਕਹਿੰਦੇ ਜੀ ਸਿਰ ਦੇ ਉੱਤੇ ਇੱਕ ਸਪੈਸ਼ਲ ਤੇਲ ਦੀ ਮਾਲਿਸ਼ ਹੁੰਦੀ ਆ ਤੇ ਵਾਲ ਉੱਗੇ ਆਉਂਦੇ ਆ। ਇੱਕ ਦੂਜੇ ਦੇ ਲੋਕ ਉੱਤੇ ਚੜੇ ਹੋਏ ਨੇ, ਪੈਰ ਮਿੱਧੀ ਜਾਂਦੇ ਨੇ ਇੱਕ ਦੂਜੇ ਦੇ। ਫਿਰ ਖਬਰ ਕੀ ਆਉਂਦੀ ਆ, ਖਬਰ ਆਉਂਦੀ ਆ ਬਈ ਸਿਰਾਂ ਦੇ ਉੱਤੇ ਤੇਲ ਦੀ ਹੋ ਰਹੀ ਸੀ ਮਾਲਿਸ਼, ਉਧਰੋਂ ਲੋਕ ਆ ਜਿਹੜੇ ਉਹਨਾਂ ਨੂੰ ਦਿਸਣੋਂ ਬੰਦ ਹੋ ਗਿਆ, ਅੱਖਾਂ ਚ ਜਲਣ ਹੋਣ ਲੱਗ ਗਈ। ਇਹ ਦੋਸਤੋ ਠੀਕ ਹੈ, ਕੁਛ ਜੜੀਆਂ ਬੂਟੀਆਂ ਹੁੰਦੀਆਂ ਤੁਹਾਡੀ ਸਕਿਨ ਨੂੰ ਠੀਕ ਕਰਦੀਆਂ, ਕਿਸੇ ਚੀਜ਼ ਨੂੰ ਪ੍ਰਮੋਟ ਕਰਦੀਆਂ, ਨੋ ਡਾਊਟ। ਆਪਾਂ ਰੋਜ਼ ਸਾਡੇ ਕੋਲ ਅਲੱਗ ਅਲੱਗ ਜਿਹੜੇ ਪੈਥੀਜ਼ ਦੇ ਸੱਜਣ ਨੇ, ਕਈ ਵਾਰੀ ਹੋਮਿਓਪੈਥੀ ਵਾਲੇ ਆਉਂਦੇ ਆ, ਆਯੁਰਵੇਦ ਵਾਲੇ ਆਉਂਦੇ ਆ, ਕਈ ਵਾਰੀ ਆਪਾਂ ਵਿਗਿਆਨ ਦੇ ਅਲੱਗ ਅਲੱਗ ਵਿਸ਼ਿਆਂ ਤੇ ਦਵਾਈਆਂ ਤੇ ਗੱਲਬਾਤ ਕਰਦੇ ਆ, ਪਰ ਆਹ ਨੀ ਕਦੇ ਗੱਲ ਹੋਏਗੀ ਬਈ ਗੰਜੇ ਸਿਰ ਦੇ ਉੱਤੇ ਤੇਲ ਦੀ ਮਾਲਿਸ਼ ਕਰੋ, ਉਹ ਵੀ ਇੱਕ ਅੱਧੀ ਵਾਰੀ ਕਰੂਗਾ ਬੰਦਾ ਫਲਾਨਾ ਤੇ ਵਾਲ ਉੱਗੇ ਆਉਣਗੇ। ਅੱਛਾ ਉਹ ਤੇਲ ਆ ਨਾ ਜਿਹੜਾ, ਸੁਣੋ ਤੁਸੀਂ, ਤੇਲ ਦੇ ਵਿੱਚ ਕਿਉਂਕਿ ਨਾਰਮਲੀ ਤਾਂ ਕੈਮੀਕਲਸ ਹੁੰਦੇ ਨੇ, ਇਹ ਕਹਿੰਦਾ ਜੀ ਵਿਸ਼ੇਸ਼ ਤੇਲ ਆ। ਵੈਸੇ ਬਹੁਤੇ ਤੇਲ ਦੇ ਵਿੱਚ ਨਾ ਇਹ ਜਿਹੜੇ ਤੇਲ ਹੁੰਦੇ ਨੇ ਸਿਰ ਨੂੰ ਲਾਉਣ ਵਾਲੇ, ਉਹਦੇ ਚ ਓਲਿਵ ਆਇਲ ਹੋਇਆ, ਫਲਾਨਾ ਟਿਮਕਾ ਲੌਂਗਾਂ ਦਾ ਤੇਲ ਹੋਇਆ, ਉਹਦੇ ਵਿੱਚ ਇੱਕ ਕੈਸਟਰ ਆਇਲ ਵੀ ਹੁੰਦਾ। ਜਦੋਂ ਇਹ ਸਿਰ ਤੇ ਲਾਉਂਦੇ ਨੇ ਨਾ, ਜੇ ਤਾਂ ਸਿਰ ਤੇ ਲਾ ਕੇ ਪੂਜ ਦੇਣ, ਵਾਲ ਬੂਲ ਤਾਂ ਨਹੀਂ ਉਗਦੇ ਉਹਨਾਂ ਨਾਲ, ਹਾਂ ਕੋਈ ਪ੍ਰੋਸੈਸ ਪ੍ਰਮੋਟ ਹੋ ਸਕਦਾ, ਆਪਾਂ ਕਹਿੰਦੇ ਵਾਲ ਜਿਹੜੇ ਝੜਦੇ ਨੇ ਉਹ ਝੜਨ ਦੀ ਰਫਤਾਰ ਘੱਟ ਹੋ ਸਕਦੀ ਆ, ਹੈਨਾ। ਜਿਹੜੇ ਜੜਾਂ ਤੋਂ ਹੀ ਜੀ, ਜਿਹੜੀ ਚੀਜ਼ ਦੀ ਜੜ ਹੀ ਹੈ ਨਹੀਂ, ਜੜ ਤੋਂ ਹੀ ਖਤਮ ਹੋ ਗਈ, ਜਿੰਨੀ ਦੇਰ ਉਹਦੀ ਜੜ ਨਹੀਂ ਲਾਉਂਦੇ ਨਾ ਉਹ ਵਾਲ ਨਹੀਂ ਉਗਦੇ। ਅੱਛਾ ਹੋਇਆ ਕੀ ਫਿਰ, ਉਹ ਜੀ ਜਿਵੇਂ ਘੜੇ ਦੇ ਉੱਤੇ ਤੁਸੀਂ ਖਾਲੀ ਘੜਾ ਹੋਵੇ, ਤੌੜਾ ਜਿਹਨੂੰ ਕਹਿੰਦੇ ਹੋ ਤੁਸੀਂ, ਉਹਦੇ ਉੱਤੇ ਹੱਥ ਫੇਰੀ ਜਾਓ। ਉਹ ਕਹਿੰਦੇ ਕੋਈ ਸਲੋਨ ਵਾਲੇ ਸੀਗੇ, ਬਿਊਟੀ ਪਾਰਲਰ ਵਾਲੇ, ਉਹਨਾਂ ਨੇ ਮਸ਼ਹੂਰੀ ਦਿੱਤੀ ਸੀ, ਉਹਨਾਂ ਨੇ ਕਿਹਾ ਪੈਸੇ ਬਣਦੇ ਆ, ਬਣਾ ਲਓ, ਮੂਰਖ ਲੋਕ ਹੈਗੇ ਨੇ ਕ੍ਰਿਸ਼ਮਿਆਂ 'ਚ ਯਕੀਨ ਰੱਖਣ ਵਾਲੇ। ਉਹ ਜਿਹਦਾ ਤਾਂ ਸਿਰ ਮਾਲਿਸ਼ ਕਰਕੇ ਨਾਲ ਹੀ ਸਾਫ਼ ਕਰ ਦਿੰਦੇ ਸੀ, ਸਾਫ ਇਨ ਦਾ ਸੈਂਸ ਵੀ ਕੱਪੜੇ ਨਾਲ, ਜਾਂ ਉਹ ਤਾਂ ਰਹਿੰਦਾ ਸੀ ਠੀਕ, ਜਿਹਦਾ ਮਾੜਾ ਮੋਟਾ ਪਸੀਨਾ ਆ ਕੇ ਜਾਂ ਤੇਲ ਮਾੜਾ ਜਿਹਾ ਅੱਖਾਂ 'ਚ ਪੈ ਜਾਂਦਾ ਸੀ, ਕਿਉਂਕਿ ਤੇਲ ਦੇ ਵਿੱਚ ਕੈਮੀਕਲ ਨਹੀਂ ਵੀ, ਔਰਗੈਨਿਕ ਵੀ ਜਿਹੜੇ ਆਇਲਸ ਹੁੰਦੇ ਨੇ ਨਾ ਜਦੋਂ ਅੱਖ ਦੇ ਵਿੱਚ ਪੈਂਦੇ ਨੇ, ਖਾਸ ਕਰਕੇ ਜਿਹੜਾ ਕੈਸਟਰ ਆਇਲ ਆ ਜਾਂ ਹੋਰ, ਇਹ ਬੜੇ ਚੁਭਦੇ ਨੇ। ਕਈ ਵਾਰੀ ਇਹ ਅੱਖ ਦਾ ਜਿਹੜਾ ਕੋਰਨੀਆ ਨਾ ਉਹਨੂੰ ਵੀ ਨੁਕਸਾਨ, ਅੱਖ ਦੇ ਵਿੱਚ ਅਲਸਰਸ ਕਰ ਦਿੰਦੇ ਨੇ ਉਹ। ਫਿਰ ਜਦੋਂ ਜਿਨ੍ਹਾਂ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਪੈ ਗਿਆ ਤੇਲ, ਉਹਨਾਂ ਦੀਆਂ ਅੱਖਾਂ ਵੀ ਸੁੱਜ ਗਈਆਂ ਤੇ ਮੱਥਾ ਵੀ ਸੁੱਜ ਗਿਆ, ਤੇ ਉਹਨਾਂ ਦਾ ਪੈ ਗਿਆ ਜੀ ਰੌਲਾ। ਪਰ ਸਾਡੇ ਲੋਕ ਰੌਲੇ ਰੋਲੇ ਤੋਂ ਕਿੱਥੇ ਹਟਦੇ ਨੇ, ਫਿਰ ਵੀ ਉਹ ਲਾਈਨਾਂ ਤੇ ਲਾਈਨਾਂ, ਇਹ ਜਿਹਾ ਹਾਲ ਆ ਜੀ ਸਾਡਾ। ਉੱਥੇ ਕੋਈ ਕਹਿ ਦੇ ਨਾ, ਉੱਥੇ ਕੀ ਜੀ ਇੱਥੇ ਕਹਿ ਦੇ ਕੋਈ, ਉੱਥੇ ਹੁਣ ਕਈ ਸਾਲਾਂ ਤੋਂ ਰਿਵਾਜ਼ ਚੱਲ ਰਿਹਾ, ਵੈਸੇ ਕਈ ਦੇਸ਼ਾਂ ਚੱਲਦਾ, ਕਹਿੰਦਾ ਜੀ ਹਾਲੇ ਲੂਈਆ ਕਹਿੰਦੇ ਹੁੰਦੇ ਆ ਉਹ, ਸਟੇਜ ਤੇ ਖੜੇ ਖੜੇ ਉਹਨਾਂ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ, ਜੇ ਕੋਈ ਉਹਦੇ ਤੇ ਵੀਲ ਚੇਅਰ ਤੇ ਪਿਆ ਉਹ ਖੜਾ ਹੋ ਜਾਂਦਾ, ਉਹਦੀਆਂ ਲੱਤਾਂ ਚੱਲਣ ਲੱਗ ਜਾਂਦੀਆਂ, ਖੜੇ ਖੜੇ ਡਿੱਗ ਪੈਂਦੇ ਆ, ਕਹਿੰਦੇ ਉਹ ਸਭ ਡਰਾਮੇਬਾਜ਼ੀ ਹੁੰਦੀ ਹੈ। ਸਾਡੇ ਲੋਕ ਇਹੋ ਜਿਹੇ ਨੇ, ਡਰਾਮੇਬਾਜ਼ੀ ਨੂੰ ਵੀ ਨਹੀਂ ਸਮਝਦੇ। ਸਿਰੇ ਦੇ ਲਕੀਰ ਦੇ ਫਕੀਰ, ਬਸ ਇਹਨਾਂ ਨੂੰ ਕੋਈ ਗੱਲ ਦੱਸ ਦੇਣਾ ਪੁੱਠੀ ਸਿੱਧੀ, ਸਿੱਧੀ ਗੱਲ ਤਾਂ ਸੁਣਨੀ ਨਹੀਂ, ਸੋਰੀ ਮਾਫੀ ਚਾਹੁੰਦਾ, ਸਿੱਧੀ ਗੱਲ ਨਹੀਂ, ਸਿੱਧੀ ਗੱਲ ਤਾਂ ਸੁਣਨੀ ਨਹੀਂ, ਕਿਉਂਕਿ ਦਿਮਾਗ ਤੇ ਬੋਝ ਤਾਂ ਪਾਉਣਾ ਹੀ ਨਹੀਂ। ਕ੍ਰਿਸ਼ਮਿਆਂ 'ਚ ਵਿਸ਼ਵਾਸ ਕਰਨਾ, ਸਾਡੀ ਜਨਤਾ ਸਾਡਾ ਸਿਸਟਮ ਵੀ ਤਾਂ ਹੀ ਨਹੀਂ ਸੁਧਰ ਸਕਦਾ, ਕਿਉਂਕਿ ਅਸੀਂ ਨਾ ਕ੍ਰਿਸ਼ਮਾ ਚਾਹੁੰਦੇ ਹਾਂ ਵੀ ਰੱਬ ਜੀ ਕੀ ਕਰਨਗੇ, ਰੱਬ ਜੀ ਕਿਸੇ ਮਹਾਂਪੁਰਸ਼ ਨੂੰ ਜਨਮ ਦੇਣਗੇ ਸਾਡੇ ਦੇਸ਼ ਦੇ ਵਿੱਚ, ਸਾਡੇ ਪਿੰਡ ਦੇ ਵਿੱਚ, ਸਾਡੇ ਨਗਰ ਦੇ ਵਿੱਚ, ਉਹ ਮਹਾਂਪੁਰਸ਼ ਜੀ ਨਾ ਫਿਰ ਉਹਨਾਂ ਦੇ ਬਚਨਾਂ ਦੇ ਨਾਲ ਆਲੇ ਦੁਆਲੇ ਹਨੇਰੇ ਦੇ ਵਿੱਚ ਚਾਨਣ ਹੋ ਜੂਗਾ, ਬਸ ਜੀ ਫਿਰ ਲਹਿਰਾਂ ਬਹਿਰਾਂ ਹੋ ਜਾਣਗੀਆਂ। ਇਹ ਹੁੰਦਾ ਕ੍ਰਿਸ਼ਮਾ ਜੀ, ਗੰਗਾ 'ਚ ਜਾ ਕੇ ਜਾਂ ਕਿਸੇ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਸਾਡੇ ਸਾਰੇ ਪਾਪ ਧੋਤੇ ਜਾਣਗੇ, ਸਾਡੀਆਂ ਬਿਮਾਰੀਆਂ ਹੀ ਦੂਰ ਹੋ ਜਾਣਗੀਆਂ, ਕੋਈ ਬਿਮਾਰੀ ਨਹੀਂ ਰਹਿਣੀ। ਕਿਆ ਬਾਤ ਆ, ਮਤਲਬ ਇੰਨਾ ਕੰਧ ਵਿਸ਼ਵਾਸ, ਇੰਨਾ ਕੰਧ ਵਿਸ਼ਵਾਸ। ਅੱਛਾ ਅੰਧ ਵਿਸ਼ਵਾਸ ਇਹ ਨਹੀਂ, ਅੰਧ ਵਿਸ਼ਵਾਸ ਫਿਰ ਲੋਕ ਪਤਾ ਕਿਵੇਂ ਜਸਟੀਫਾਈ ਕਰਦੇ ਅੰਧ ਵਿਸ਼ਵਾਸ ਨੂੰ, ਜਦੋਂ ਕਿਤੇ ਗੱਲ ਚੱਲਦੀ ਹੈ ਨਾ ਅੰਧ ਵਿਸ਼ਵਾਸ ਤੇ, ਕਹਿਣਗੇ ਲਓ ਜੀ ਤੁਹਾਡਾ ਤਾਂ ਕੰਮ ਆ ਬੋਲਣਾ ਐਵੇਂ, ਤੁਸੀਂ ਤਾਂ ਸਾਰੀ ਜ਼ਿੰਦਗੀ ਐਵੇਂ ਬੋਲੀ ਜਾਂਦੇ ਹੋ, ਇਹ ਤਾਂ ਡਾਕਟਰ ਵੀ ਮੰਨਦੇ ਨੇ, ਇਹ ਤਾਂ ਵੱਡੇ ਵੱਡੇ ਯੂਨੀਵਰਸਿਟੀਆਂ ਦੀਆਂ ਡਿਗਰੀਆਂ, ਇਹ ਤਾਂ ਉਹ ਵੀ ਮੰਨਦੇ ਆ, ਇਹ ਤਾਂ ਸਾਇੰਟਿਸਟ ਵੀ ਮੰਨਦੇ ਨੇ ਕਹਿੰਦੇ ਆ। ਮੈਂ ਹੈਰਾਨ ਇਸ ਕਰਕੇ ਹੁੰਦਾ ਵੀ ਇਸੇ ਕਰਕੇ ਤਾਂ ਕਿਹਾ ਜਾਂਦਾ ਵੀ ਐਜੂਕੇਸ਼ਨ ਆ ਜਿਹੜੀ, ਉਹ ਜੇ ਐਜੂਕੇਸ਼ਨ ਹੀ ਉਹੋ ਜਿਹੀ ਹੋਵੇ, ਉਹ ਇਸ ਤਰ੍ਹਾਂ ਐਜੂਕੇਸ਼ਨ ਨੇ ਤੁਹਾਨੂੰ ਬਦਲ ਨਹੀਂ ਦੇਣਾ ਗਾ, ਉਹ ਤਾਂ ਡਿਗਰੀਆਂ ਦਾ ਭਾਰ ਆ। ਗਧੇ ਦੇ ਉੱਤੇ ਜਿੰਨਾ ਮਰਜ਼ੀ ਭਾਰ ਲਾਦੇ ਹੋ, ਗਧੇ ਨੂੰ ਕਿਹੜਾ ਪਤਾ, ਗਧੇ ਦੇ ਉੱਤੇ ਤੁਸੀਂ ਇੱਟਾਂ ਲੱਦ ਦਿਓ, ਗਧੇ ਦੇ ਉੱਤੇ ਕਿਤਾਬਾਂ ਦਾ ਬੋਝ ਲੱਦ ਲਿਓ। ਜਿਹੜੀ ਵਿੱਦਿਆ ਸਾਨੂੰ ਬਦਲਦੀ ਨਹੀਂ, ਜਿਹੜੀ ਵਿੱਦਿਆ ਅਸੀਂ ਵੈਸੇ ਹੀ ਬਿਨਾਂ ਵਿਚਾਰ ਕੀਤੇ ਤੋਂ ਅਸੀਂ ਡਿਗਰੀਆਂ ਚੱਕੀਆਂ ਹੋਈਆਂ, ਉਹ ਵਿੱਦਿਆ ਦਾ ਵੀ ਕੋਈ ਫਾਇਦਾ ਨਹੀਂ। ਐਜੂਕੇਸ਼ਨ ਸਿਸਟਮ ਵੀ ਹੋ ਜਾਈ ਆ, ਧੜਾ ਧੜ ਡਿਗਰੀਆਂ ਦੇਈ ਜਾਂਦੇ ਨੇ। ਮੈਂ ਸਾਇੰਸ ਦੀ MSc ਕੀਤੇ ਹੋਏ ਲੋਕ, ਮਾਸਟਰਸ ਇਨ ਸਾਇੰਸ, ਸਾਧਾਂ ਦੇ ਡੇਰਿਆਂ ਤੇ ਗੇੜੇ ਕੱਢਦੇ ਆਪਦੀਆਂ ਆ ਅੱਖਾਂ ਨਾਲ ਦੇਖੇ ਹੋਏ ਨੇ, ਬਹਿਸ ਕੀਤੀ ਹੋਈ ਆ, ਪੂਰੀ ਡਿਬੇਟ ਕੀਤੀ ਹੋਈ ਆ, ਉਹ ਭਗਤ ਕਬੀਰ ਜੀ ਕਹਿੰਦੇ ਨੇ ਨਾ, ਮੂਰਖ ਕੋ ਸਮਝਾਵਨੇ ਗਾਂਠ ਗਿਆਨ ਕੀ ਜਾਏ, ਕੋਇਲਾ ਹੋਏ ਨਾ ਉਜਲਾ ਸੌ ਮਨ ਸਾਬਣ ਲਾਏ। ਉਹ ਪਹਿਲਾਂ ਜਦੋਂ ਪੜ੍ਹਦੇ ਹੁੰਦੇ ਸੀ ਨਾ, ਇਸ ਤਰ੍ਹਾਂ ਲੱਗਦਾ ਸੀ ਵੀ ਭਗਤ ਕਬੀਰ ਜੀ ਏਡੇ ਫਿਲਾਸਫਰ ਮਹਾਨ ਵਿਦਵਾਨ, ਵੀ ਇਹ ਨਹੀਂ ਕਹਿ ਸਕਦੇ ਗੇ ਵੀ। ਫੇਰ ਵੀ ਕਿਤੇ ਨਾ ਕਿਤੇ ਬੰਦੇ ਨੂੰ ਨਾ ਕਿਸੇ ਨੂੰ ਸਮਝ ਆ ਜਾਂਦੀ ਆ, ਜਦੋਂ ਬੰਦੇ ਦੇ ਹਾਲਾਤ ਬਦਲਦੇ ਆ, ਨਵੇਂ ਹਾਲਾਤਾਂ ਚ ਆ ਜਾਂਦਾ, ਬੰਦੇ ਨੂੰ ਸਮਝ ਆ ਜਾਂਦੀ ਆ, ਬੰਦਾ ਇਵੋਲਵ ਕਰਦਾ। ਉਹ ਪਰ ਬਾਅਦ ਚ ਪਤਾ ਲੱਗਿਆ ਵੀ ਭਗਤ ਕਬੀਰ ਜੀ ਨੇ ਤਾਂ ਪੱਕਾ ਜਿਹੜਾ ਸਰਟੀਫਾਈਡ ਈਡੀਅਟ ਆ ਨਾ, ਮੂਰਖ, ਉਹਦੇ ਬਾਰੇ ਗੱਲ ਕੀਤੀ ਆ। ਮੈਂ ਦੁਬਾਰਾ ਤੁਹਾਨੂੰ ਦੁਹਰਾ ਦਿੰਦਾ ਦੋਹਾ, ਮੂਰਖ ਕੋ ਸਮਝਾਵਨੇ ਗਾਂਠ ਗਿਆਨ ਕੀ ਜਾਏ, ਕੋਇਲਾ ਹੋਏ ਨਾ ਉਜਲਾ ਸੌ ਮਨ ਸਾਬਣ ਲਾਏ। ਵੀ ਬਹੁਤ ਵਾਰ ਤਾਂ ਨਾ ਐਵੇਂ ਮੂਰਖਾਂ ਨਾਲ ਮੱਥਾ ਮਾਰੀ ਜਾਈਦਾ। ਜਿਹੜਾ ਬੰਦਾ ਡਿਗਰੀ ਚੱਕ ਕੇ ਵੀ, ਸਾਇੰਸ ਦੀ ਡਿਗਰੀ ਚੱਕ ਕੇ ਦਰਖਤਾਂ ਨੂੰ ਲਾਲ ਪੱਟੀਆਂ ਬੰਨੀ ਜਾਂਦਾ, ਸਾਧਾਂ ਦੇ ਗੇੜੇ ਕੱਢੀ ਜਾਂਦਾ, ਬਲਾਤਕਾਰੀ ਸੰਤਾਂ ਦੇ ਪੈਰੀ ਹੱਥ ਲਾਈ ਜਾਂਦਾ, ਉਹ ਪਹਿਲਾਂ ਤਾਂ ਬਦਲਿਆ ਨੀ ਗਾ ਜਿਹਨੇ ਦਸਵੀਂ ਚ ਸਾਇੰਸ ਪੜ੍ਹ ਲਈ, ਗਿਆਰਵੀਂ ਚ ਪੜ੍ਹ ਲਈ, ਬਾਰਵੀਂ ਚ ਪੜ੍ਹ ਲਈ, ਮਾਸਟਰ ਇਨ ਸਾਇੰਸ ਕਰ ਲਈ, ਪਹਿਲਾਂ ਬੈਚਲਰ ਆਫ਼ ਸਾਇੰਸ ਕੀਤੀ ਹੋਣੀ ਆ। ਇਹਦਾ ਮਤਲਬ ਡਿਗਰੀ ਉਹਨੇ ਕਿਵੇਂ ਲਈ ਹੈ ਮੈਨੂੰ ਨੀ ਪਤਾ ਗਾ। ਤੇ ਟੀਚਰ ਵੀ ਪੜ੍ਹਾਉਣ ਵਾਲੇ ਕਿਹੋ ਜਿਹੇ ਸੀ? ਟੀਚਰ ਤਾਂ ਆਪ ਮਤਲਬ ਧਾਰਮਿਕ ਸਥਾਨਾਂ ਤੇ ਜਾ ਕੇ ਮੱਥਾ ਰਗੜਨ ਵਾਲੇ। ਧਾਰਮਿਕ ਸਥਾਨ ਜਾਣਾ ਕੋਈ ਮਾੜੀ ਗੱਲ ਨਹੀਂ, ਚੰਗੀ ਗੱਲ ਆ, ਤੁਹਾਡੀ ਸੰਤੁਸ਼ਟੀ ਹੁੰਦੀ ਹੈ। ਪਰ ਤੁਸੀਂ ਇਹ ਚੀਜ਼ ਲੈ, ਇਹ ਮਨ ਚ ਲੈ ਕੇ ਜਾਓ ਵੀ ਫਲਾਨੇ ਥਾਂ ਤੇ ਜਾ ਕੇ ਆਹਾਂ ਪ੍ਰੋਬਲਮ ਮੇਰੀ ਦੂਰ ਹੋਜੂ, ਉਹ ਗਲਤ ਆ। ਤੁਸੀਂ ਮਾਨਸਿਕ ਸੰਤੁਸ਼ਟੀ ਲਈ ਜਾਓ, ਜਿੱਥੇ ਮਰਜ਼ੀ ਜਾਓ, ਸੈਰ ਕਰਨ ਜਾਓ, ਧਾਰਮਿਕ ਸਥਾਨ ਤੇ ਜਾਓ, ਤੁਸੀਂ ਕੋਈ ਹਿਸਟੋਰੀਕਲ ਪਲੇਸ ਆ ਉੱਥੇ ਜਾਓ, ਤੁਹਾਨੂੰ ਖੁਸ਼ੀ ਮਿਲਦੀ ਹੈ। ਪਰ ਜੇ ਤੁਸੀਂ ਆਹ ਗੱਲ ਲੈ ਕੇ ਜਾਂਦੇ ਹੋ ਨਾ ਵੀ ਫਲਾਨੇ ਥਾਂ ਦੇ ਉੱਤੇ ਜਾ ਕੇ ਮੈਂ ਪਾਸ ਹੋਜੂਗਾ, ਫਲਾਨੇ ਥਾਂ ਤੇ ਜਾ ਕੇ ਮੇਰੇ ਗਿੱਟੇ ਗੋਡਿਆਂ ਦਾ ਦਰਦ ਠੀਕ ਹੋਜੂਗਾ, ਫਲਾਨੇ ਥਾਂ ਤੇ ਜਾ ਕੇ ਮੇਰੇ ਸਕਿਨ ਦੇ ਜਿਹੜੇ ਸਕਿਨ ਦਾ ਸਰੋਇਸਿਸ ਹੋਇਆ ਉਹ ਠੀਕ ਹੋਜੂ, ਮੇਰੇ ਸਟੋਮਕ ਦੇ ਅਲਸਰ ਠੀਕ ਹੋ ਜਾਣਗੇ, ਮੇਰੀ ਟੀਬੀ ਠੀਕ ਹੋਜੂ, ਜਾਂ ਫਲਾਨੇ ਥਾਂ ਦੇ ਉੱਤੇ ਜਾ ਕੇ ਮੇਰਾ ਮਲੇਰੀਆ ਠੀਕ ਹੋਜੂ। ਬਹੁਤ ਵੱਡੇ ਭੁਲੇਖੇ ਦੇ ਵਿੱਚੋਂ ਦੋਸਤੋ, ਬਹੁਤ ਵੱਡੇ ਭੁਲੇਖੇ ਦੇ ਵਿੱਚੋਂ। ਪਰ ਸਾਡੇ ਵੱਡੀ ਬੋਗਣਤੀ ਇਸੇ ਤਰ੍ਹਾਂ ਹੀ ਕਰਦੀ ਹੈ ਜੀ, ਇਸੇ ਤਰ੍ਹਾਂ ਹੀ ਕਰਦੀ ਹੈ। ਅਨਪੜ੍ਹ ਹੀ ਨਹੀਂ ਕਰਦੇ, ਪੜ੍ਹੇ ਲਿਖੇ ਕਰਦੇ ਨੇ। ਸਾਡੇ ਤਾਂ ਰਾਕਟ ਜੇ ਚੜ੍ਹਨਾ ਹੋਵੇ ਨਾ ਤੇ ਉਦੋਂ ਵੀ ਫਿਰ ਮੰਤਰ ਪੜ੍ਹੇ ਜਾਂਦੇ ਨੇ। 85-86 ਦੇ ਵਿੱਚ ਜਦੋਂ ਕੰਪਿਊਟਰ ਆ ਜਿਹੜੇ ਉਹਨਾਂ ਬਾਰੇ ਗੱਲ ਚੱਲਣ ਲੱਗੀ, ਰੋਬੋਟਸ ਬਾਰੇ ਗੱਲ ਚੱਲਣ ਲੱਗੀ, ਮੈਂ ਇੱਕ ਵੀਡੀਓ ਦੇਖੀ ਉਦੋਂ। ਉਹ ਇੱਕ ਰੋਬੋਟ ਦੀ ਆਰਮ ਜੀ ਬਣਾਈ ਸੀ ਉਹਨਾਂ ਨੇ, ਤੇ ਇੰਡੀਆ ਦੇ ਵਿੱਚ ਉਹ ਪਤਾ ਕੀ ਕਰ ਰਿਹਾ ਸੀ ਰੋਬੋਟ? ਪੱਥਰ ਦੀ ਮੂਰਤੀ ਦੇ ਉਹ ਰੋਬੋਟ ਆ ਜਿਹੜਾ ਉਹਦੀ ਆਰਮ ਸੀ ਜਿਹੜੀ ਬਾਂਹ ਹਾਰ ਪਾ ਰਹੀ ਸੀ। ਮੈਂ ਕਹਿ ਲਓ ਕਰ ਲਓ ਗੱਲ, ਇਹ ਕੰਪਿਊਟਰਾਂ ਨੂੰ ਇਸ ਕੰਮ ਲਈ ਵਰਤਣਗੇ। ਆਹ ਤਾਂ ਹੁਣ ਫਿਰ 2 ਸਾਲ ਪਹਿਲਾਂ, 1.5 ਸਾਲ ਪਹਿਲਾਂ ਤਾਂ ਹੱਦ ਹੀ ਹੋ ਗਈ ਨਾ। ਕਹਿੰਦੇ ਭਾਰਤ ਦੁਨੀਆ ਮੇਂ ਇੱਕ ਮਾਤਰ ਦੇਸ਼ ਹੈ ਜੋ ਪੱਥਰ ਮੇਂ ਜਾਨ ਡਾਲ ਦਿੱਤਾ ਹੈ, ਪੱਥਰ ਮੇਂ ਜਾਨ ਡਾਲਣਾ। ਜਾਣੀ ਇੱਕ ਤਾਂ ਹੁੰਦਾ ਨਾ ਵੀ ਮੂਰਖਤਾ ਕਰਨੀ, ਇੱਕ ਹੁੰਦਾ ਮੂਰਖਤਾ ਤੇ ਮਾਣ ਕਰਨਾ। ਅਸੀਂ ਕੋਈ ਪਿੱਛੇ ਨਹੀਂ ਜੀ, ਪੰਜਾਬੀ, ਬੰਗਾਲੀ, ਗੁਜਰਾਤੀ, ਹੈ ਨਾ, ਭਾਰਤੀ, ਅਸੀਂ ਕਿਸੇ ਗੱਲ ਨਾਲੋਂ ਕੋਈ ਪਿੱਛੇ ਨਹੀਂ। ਜੇ ਇੱਕ ਛੋਟਾ ਜਿਹਾ ਕੋਈ ਵਹਿਮ ਭਰਮ ਨੂੰ ਮੰਨਦਾ, ਦੂਜਾ ਆਪ ਉਸ ਤੋਂ ਵੱਡੇ ਵਹਿਮ ਭਰਮ ਨੂੰ ਮੰਨਦਾ। ਇੱਕ ਹੋਰ ਸਾਡੇ ਦੇ ਵਿੱਚ, ਸਾਡੇ ਚ ਰੇਸ ਆ, ਅਸੀਂ ਆਪਣੇ ਅੰਧ ਵਿਸ਼ਵਾਸ ਨੂੰ ਵਿਸ਼ਵਾਸ ਕਹਿੰਦੇ ਹਾਂ, ਦੂਜੇ ਦੇ ਅੰਧ ਵਿਸ਼ਵਾਸਾਂ ਨੂੰ ਅੰਧ ਵਿਸ਼ਵਾਸ ਕਹਿ ਕੇ ਮਜ਼ਾਕ ਉਡਾਉਂਦੇ ਹਾਂ। ਪਤਾ ਨਹੀਂ ਕੀ ਗੱਲ ਆ। ਵੈਸੇ ਭਾਰਤ ਦਾ ਜੇ ਤੁਸੀਂ ਪੁਰਾਣਾ ਕਲਚਰ ਪੜ੍ਹੋ ਨਾ, ਏਨਸ਼ੀਅੰਟ ਫਿਲਾਸਫੀ ਪੜ੍ਹੋ, ਭਾਰਤ ਦੇ ਵਿੱਚ ਬੜੇ ਵੱਡੇ ਵੱਡੇ ਵਿਦਵਾਨ ਹੋਏ ਨੇ, ਬੜੇ ਵੱਡੇ ਵੱਡੇ ਸਾਇੰਸਦਾਨੀ ਹੋਏ ਨੇ, ਪਰ ਇਨ੍ਹਾਂ ਨੇ ਕੀ ਕੀਤਾ, ਆ 1000-1500 ਸਾਲ ਦੇ ਵਿੱਚ ਹੌਲੀ 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 ਇਨ੍ਹਾਂ ਨੇ ਸਾਰੇ ਦਾ ਸਾਰਾ ਸਾਹਿਤ ਆ ਨਾ ਉਹ ਨਸ਼ਟ ਕਰਤਾ। ਆਰੀਆਭੱਟ ਵਰਗੇ ਸਾਇੰਟਿਸਟ ਆ ਜਿਹੜੇ ਦੇਖੋ ਇੰਡੀਆ ਦੇ ਵਿੱਚ ਹੋਏ ਆ, ਮਤਲਬ ਚੰਦ ਦੀ, ਚੰਦ ਧਰਤੀ ਦੁਆਲੇ ਗੇੜੇ ਕੱਢਦਾ, ਉਸ ਦੀ ਸਪੀਡ ਦੇ ਨਾਲ ਕੈਲੰਡਰ ਬਣਾ ਦੇਣਾ, ਹੈਨਾ। ਆਯੁਰਵੇਦ ਦੀ ਗੱਲ ਕਰਦੇ ਆ, ਜੜੀ ਬੂਟੀਆਂ ਦਾ ਵਿਗਿਆਨ ਆ ਜਿਹੜਾ, ਉਹਦੇ ਆਧਾਰ ਦੇ ਉੱਤੇ ਬਿਮਾਰੀਆਂ ਦਾ ਇਲਾਜ ਕਰਨਾ, ਮਤਲਬ ਬੜਾ ਅੱਗੇ ਰਿਹਾ ਇੰਡੀਆ। 2000 ਸਾਲ ਤੱਕ ਇੰਡੀਆ ਦੀ ਜਿਹੜੀ GDP ਆ ਨਾ, ਉਹ ਤੁਸੀਂ ਅੰਦਾਜ਼ਾ ਲਾ ਲਓ, ਲੋਕ ਵਪਾਰ ਕਰਨ ਆਉਂਦੇ ਰਹੇ। ਕਿਵੇਂ ਹੋਇਆ? ਇਸ ਕਰਕੇ ਹੋਇਆ ਵੀ ਹੌਲੀ 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 ਅਕਲ ਨਾਲ ਜਿਹੜੀ ਸਾਥੋਂ ਖੋਹ ਲਈ, ਤੇ ਜਿਹੜੇ ਬੇਅਕਲੇ ਸੀ ਨਾ ਉਹਨਾਂ ਦਾ ਰਾਜ ਆ ਗਿਆ ਤੇ ਬੇਅਕਲਿਆਂ ਨੇ, ਬੇਅਕਲਿਆਂ ਦਾ ਮਤਲਬ ਜਿਹੜਾ ਹੈਗਾ ਬੇਅਕਲੀ ਨਾਲ ਪ੍ਰੇਮ ਕਰਕੇ ਤੇ ਬ੍ਰੇਨ ਡਰੇਨ ਉੱਥੋਂ ਸ਼ੁਰੂ ਹੋ ਗਿਆ ਪਿਛਲੇ 50-60 ਸਾਲਾਂ ਦੇ ਵਿੱਚ। ਕਿਉਂਕਿ ਉੱਥੇ ਉੱਥੇ ਕੀ ਹੁੰਦਾ, ਉੱਥੇ ਲੌਜਿਕ ਦੀ ਰੀਜ਼ਨਿੰਗ ਦੀ ਕੋਈ ਗੱਲ ਨਹੀਂ ਸੁਣਦਾ ਗਾ, ਉਹਦਾ ਮਜ਼ਾਕ ਉਡਾਇਆ ਜਾਂਦਾ। ਜਿਹੜਾ ਬੰਦਾ ਲੌਜਿਕ ਦੀ ਤਰਕ ਦੀ ਗੱਲ ਕਰਦਾ ਨਾ, ਉਹ 2 ਸਾਲ ਕਰਦਾ, 4 ਸਾਲ ਕਰਦਾ, 5-7 ਸਾਲ ਕਰਦਾ, ਚਲੋ ਕਈ ਤਾਂ ਬੰਦੇ ਨੇ ਧਾਰਿਆ ਹੁੰਦਾ ਨਾ, ਉਹ ਤਾਂ ਜ਼ਿੰਦਗੀਆਂ ਲਾ ਦਿੰਦੇ ਨੇ ਆਪਣੀਆਂ ਹਾਰ ਕੇ ਅੱਕ ਕੇ। ਉਹ ਕਹਿੰਦਾ ਵੀ ਮੈਂ ਇਹਨਾਂ ਨਾਲ ਮੱਥਾ ਕਿਉਂ ਮਾਰਨਾ, ਇਹਨਾਂ ਨੇ ਤਾਂ ਪੱਥਰਾਂ ਨੂੰ ਹੀ ਪੂਜਣਾ, ਛੱਡੋ ਪਰੇ। ਤੇ ਜੀ ਬਸ ਇਹ ਉੱਥੇ ਖੜੇ ਰਹਿੰਦੇ ਨੇ, ਬ੍ਰੇਨ ਡਰੇਨ ਹੋ ਜਾਂਦਾ, ਬਾਹਰਲੇ ਦੇਸ਼ਾਂ ਦੇ ਵਿੱਚ ਲੋਕ ਚਲੇ ਜਾਂਦੇ ਨੇ। ਜਿਹੜਾ ਕੋਈ ਕਹਿੰਦਾ ਵੀ ਤੁਸੀਂ ਅੰਧ ਵਿਸ਼ਵਾਸੀ ਹੋ, ਇਹ ਉਹਦਾ ਚੰਗੀ ਤਰ੍ਹਾਂ ਜਲੂਸ ਕੱਢਦੇ ਨੇ, ਕਈਆਂ ਨੂੰ ਤਾਂ ਮਾਰ ਹੀ ਦਿੰਦੇ ਨੇ ਜੀ। ਆ ਡਾਕਟਰ ਨਰਿੰਦਰ ਦਬੋਲਕਰ ਆਪਾਂ ਕਿੰਨੀ ਵਾਰੀ ਗੱਲ ਕੀਤੀ ਹੈ, ਉਹਨਾਂ ਨੇ ਨਾ ਅੰਧ ਸ਼ਰਧਾ ਨਿਰਮੂਲਨ ਕਮੇਟੀ ਬਣਾਈ ਸੀ ਇੱਕ ਮਹਾਰਾਸ਼ਟਰ ਵਾਲੇ ਪਾਸੇ ਤੋਂ, ਅਸੀਂ ਡਾਕਟਰ ਸੀ ਦੇਖੋ, ਡਾਕਟਰ ਪੇਸ਼ੈਂਟਸ ਦਾ ਇਲਾਜ ਕਰਦੇ ਹੁੰਦੇ ਸੀ। ਉਹਨਾਂ ਨੇ ਆਪਣੀ ਜੌਬ ਛੱਡ ਕੇ ਨਾ ਵੀ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚੋਂ ਬਾਹਰ ਕੱਢਣਾ, ਤੇ ਉਹਨਾਂ ਨੇ ਜੀ ਸਾਰੀ ਜ਼ਿੰਦਗੀ ਆਪਦੀ ਵਲੰਟੀਅਰ ਵਰਕ ਆਰਗੇਨਾਈਜੇਸ਼ਨ ਬਣਾ ਕੇ ਉਹਨਾਂ ਨੇ ਕੰਮ ਸ਼ੁਰੂ ਕਰਤਾ। ਈਵਨ ਉਹਨਾਂ ਨੇ ਅੰਧ ਵਿਸ਼ਵਾਸਾਂ ਦੇ ਖਿਲਾਫ ਕਾਨੂੰਨ ਬਣਾਉਣ ਦੀ ਵੀ ਉਹਨਾਂ ਨੇ ਗੱਲ ਕੀਤੀ ਸੀ, ਡਰਾਫਟ ਬਣਾਇਆ ਸੀ, ਪੂਰੇ ਦਾ ਪੂਰਾ ਖਰੜਾ ਇੱਕ ਤਿਆਰ ਕੀਤਾ ਸੀਗਾ। ਤੇ ਕਤਲ ਕਰਤਾ ਜੀ ਉਹਨਾਂ ਨੂੰ, ਆ 5-7 ਸਾਲਾਂ ਦੀ ਗੱਲ ਆ, ਜਿਉਂਦਾ ਨਹੀਂ ਛੱਡਿਆ ਉਹਨਾਂ ਨੂੰ। ਇਹ ਕਹਿੰਦੇ ਜੀ ਸਾਡੇ ਵਿਸ਼ਵਾਸਾਂ ਨੂੰ ਠੇਸ ਪਹੁੰਚਾਉਂਦੇ ਆ ਇਹ, ਮਤਲਬ ਜਿਹੜੇ ਸਮਾਜ ਦੇ ਵਿੱਚ ਅਕਲ ਦੀ ਗੱਲ ਕਰਨਾ, ਮੂਰਖਾਂ ਅਕਲ ਦੀ ਗੱਲ ਕਰਨ ਵਾਲਾ ਜਿਹੜਾ ਮੂਰਖਾਂ ਦੇ ਵਿਸ਼ਵਾਸਾਂ ਨੂੰ ਠੇਸ ਪਹੁੰਚਾਉਂਦਾ, ਉਸ ਉਹ ਜੇ ਦੇਸ਼ ਦੇ ਵਿੱਚ ਅਕਲ ਵਾਲੇ ਬੰਦੇ ਰਹਿਣਗੇ ਕਿੱਥੇ, ਜਿਨ੍ਹਾਂ ਦੀ ਸਾਇੰਟਿਫਿਕ ਥਿੰਕਿੰਗ ਆ ਉਹਨਾਂ ਦੇ, ਉਹ ਰਹਿਣਗੇ ਕਿੱਥੇ। ਆ ਕਿਸੇ ਸੱਜਣ ਨੇ ਨਾ ਜਾਣਕਾਰੀ ਭੇਜੀ ਸੀਗੀ ਬਈ ਪਹਿਲਾਂ ਵਾਲੇ ਸਾਡੇ ਸਮਾਜ 'ਚ ਤੇ ਹੁਣ ਵਾਲੇ 'ਚ ਕੀ ਫਰਕ ਹੋਇਆ ਸੀ, ਉਹ ਸਾਇੰਟਿਸਟ ਦੇ ਨਾਂ ਉਹਨਾਂ ਨੇ ਮਤਲਬ ਭੇਜੇ ਸੀ, ਆਚਾਰੀਆ ਕਨਾਡਾ ਕਹਿੰਦੇ ਹੁੰਦੇ ਸੀ, ਕੋਈ 600 BC ਬਿਫੋਰ ਕ੍ਰਾਈਸਟ ਇਹਨਾਂ ਦਾ ਜਨਮ ਹੋਇਆ ਸੀਗਾ। ਕਹਿੰਦੇ ਇਹਨਾਂ ਨੇ ਐਟਮੀ ਸਿਧਾਂਤ ਤੇ ਮਟੀਰੀਅਲ ਵਰਲਡ ਬਾਰੇ ਨਾ ਇਹਨਾਂ ਦੀ ਪੂਰੀ ਨੌਲੇਜ ਸੀ। ਇਹਨਾਂ ਦੇ ਗ੍ਰੰਥ ਦਾ ਨਾਂ ਸੀਗਾ ਸ਼ੇਸ਼ਕ ਸੂਤਰ, ਆਚਾਰੀਆ ਚਰਕ ਸੀ, 300 BC ਸਾਲ ਪਹਿਲਾਂ ਹੋਏ ਸੀ ਇਹ। ਇਹ ਆਯੁਰਵੇਦ ਤੇ ਚਿਕਿਤਸਾ ਵਿਗਿਆਨ ਇਲਾਜ ਕਰਨ ਦੀ ਵਿਧੀ ਹੈ ਜਿਹੜੀ, ਉਹਦੇ ਬਾਰੇ ਇਹਨਾਂ ਦੇ ਗ੍ਰੰਥ ਰਚੇ ਹੋਏ ਸੀ। ਸ਼ਸ਼ੁਰਤ ਸੀ ਇੱਕ 600 BC ਬਿਫੋਰ ਕ੍ਰਾਈਸਟ, ਸਰਜਰੀ ਪਲਾਸਟਿਕ ਸਰਜਰੀ ਬਾਰੇ ਤੇ ਅੱਖਾਂ ਦੇ ਇਲਾਜ ਬਾਰੇ ਇਹਨਾਂ ਦੀ ਇਹ ਸਪੈਸ਼ਲਿਸਟ ਸੀ। ਆਰੀਆਭੱਟ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ, 476 ਈਸਵੀ ਦੇ ਵਿੱਚ ਸੀ ਇਹਨਾਂ ਨੇ ਗ੍ਰੰਥ ਆਪਦਾ ਆਰੀਆਭੱਟੀਆ ਲਿਖਿਆ। ਇਹ ਜਾਣੀ ਐਸਟ੍ਰੋਨੋਮੀ ਤੇ ਮੈਥਮੈਟਿਕਸ ਤੇ ਇਹ ਚੀਜ਼ਾਂ ਦਾ ਮਤਲਬ ਇਹ ਮਾਹਰ ਸੀ। ਬ੍ਰਹਮੇਰ ਸੀ ਇੱਕ, ਉਹ ਵੀ 500 ਈਸਵੀ ਦੇ ਵਿੱਚ, ਕਹਿੰਦੇ ਪੰਜ ਸਿਧਾਂਤ ਕਾ ਇਹਨਾਂ ਦਾ ਗ੍ਰੰਥ ਸੀ ਇੱਕ ਬ੍ਰਹਿਤ ਸੰਸ ਤੇ ਚਲੋ ਉਸ ਵੇਲੇ ਆਪਾਂ ਇਹ ਨਹੀਂ ਕਹਿੰਦੇ, ਮਤਲਬ ਜੋਤਿਸ਼ ਜਿਹੜਾ ਹੁਣ ਆਪਾਂ ਕਹਿੰਦੇ ਨਾਨ ਸਾਇੰਟਿਫਿਕ ਆ, ਉਸ ਵੇਲੇ ਜੋਤਿਸ਼ ਆ ਜਿਹੜਾ ਉਹ ਗ੍ਰਹਿਆਂ ਦੀ ਚਾਲ ਵਗੈਰਾ ਜਾਂ ਐਸਟ੍ਰੋਨੋਮੀ ਨੂੰ ਸਮਝਣ ਦਾ ਇੱਕ ਮਤਲਬ ਇੱਕ ਜ਼ਰੀਆ ਸੀ। ਬਾਅਦ 'ਚ ਪਤਾ ਲੱਗਿਆ ਵੀ ਜਿਹੜੇ ਇਹ ਤੁੱਕੇ ਤੱਕੇ ਲਾਉਂਦੇ ਆ ਤੇ ਉਹਨੂੰ ਜ਼ਿੰਦਗੀ ਨਾਲ ਜੋੜਦੇ ਆ ਹਰ ਇੱਕ ਗੱਲ ਨੂੰ, ਉਹ ਗੈਰ ਵਿਗਿਆਨਿਕ ਆ। ਪਰ ਉਸ ਵੇਲੇ ਉਹ ਅਰਥ ਬਾਰੇ ਪੜ੍ਹਨਾ, ਗ੍ਰਹਿਆਂ ਬਾਰੇ ਪੜ੍ਹਨਾ, ਇਹਦੇ ਬਾਰੇ ਇਹਨਾਂ ਦੀ ਕਾਫੀ ਖੋਜ ਕੀਤੀ ਹੈ। ਭਾਸਕਰਾ ਇਹਨਾਂ ਦੀ ਮਤਲਬ ਸਾਇੰਸ ਬਾਰੇ, ਮੈਥਮੈਟਿਕਸ ਬਾਰੇ ਕਾਫੀ ਖੋਜ ਆ, ਮਤਲਬ ਅਲੱਗ ਅਲੱਗ। ਨਾਗਾਰਜਨ ਇੱਕ ਸਾਇੰਟਿਸਟ ਹੋਏ ਆ ਜੀ ਕੈਮਿਸਟਰੀ ਦੇ ਵਿੱਚ, ਤੇ ਜਾਂ ਜਿਹੜੀਆਂ ਮਿਨਰਲਸ ਹੁੰਦੀਆਂ ਇਹਨਾਂ ਬਾਰੇ ਇਹਨਾਂ ਦੇ ਰਿਸਰਚ ਸੀ। ਜਾਣੀ ਪੁਰਾਣੇ ਇੰਡੀਆ ਦਾ ਜਿਨ੍ਹਾਂ ਨੇ ਅਸੀਂ ਵਾਰ ਵਾਰ ਉਦਾਹਰਣਾਂ ਦੇ ਕੇ ਮਾਣ ਮਹਿਸੂਸ ਕਰਦੇ ਹਾਂ, ਉਦੋਂ ਸਾਇੰਟਿਸਟ ਸੀ ਜਿਹੜੇ ਸਾਇੰਟਿਫਿਕ ਥਿੰਕਿੰਗ ਵਾਲੇ ਲੋਕ ਸੀ, ਉਹਨਾਂ ਦੀ ਗੱਲਬਾਤ ਚੱਲਦੀ ਹੁੰਦੀ ਸੀਗੀ, ਡਿਬੇਟ ਹੁੰਦੀ ਸੀ ਲੋਕਾਂ ਦੇ ਵਿੱਚ ਓਪਨ, ਕੋਈ ਕਿਸੇ ਨਾਲ ਸਹਿਮਤ ਹੋਵੇ ਅਸਹਿਮਤ ਹੋਵੇ ਕੋਈ ਕੇਅਰ ਨਹੀਂ ਸੀ ਕਰਦਾ, ਵੱਡੇ ਵੱਡੇ ਇਕੱਠ ਹੁੰਦੇ ਸੀ, ਕੋਈ ਡਾਂਗਾ ਨਹੀਂ ਸੀ ਚੱਕ ਕੇ ਪੈਂਦਾ, ਕੋਈ ਬਰਛੇ ਨਹੀਂ ਸੀ ਮਾਰਦਾ ਕਿਸੇ ਦੇ। ਈਵਨ ਤੁਸੀਂ ਹੈਰਾਨ ਹੋਵੋਗੇ, ਤੁਹਾਨੂੰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇੰਡੀਆ ਦੇ ਵਿੱਚ ਜਿਹੜੇ ਰਿਲੀਜਨਸ ਹੋਏ ਆ, ਏਨਸ਼ੀਅੰਟ ਰਿਲੀਜਨਸ, ਹਿੰਦੂ ਹਿੰਦੂ ਧਰਮ, ਬੁੱਧ ਮਤ, ਜੈਨ ਮਤ, ਬੁੱਧ ਮਤ ਤੇ ਜੈਨ ਮਤ ਤਾਂ ਉਹ ਸੁਪਰ ਨੈਚੁਰਲ ਪਾਵਰ ਰੱਬ ਦੇ ਵਿੱਚ ਯਕੀਨ ਹੀ ਨਹੀਂ ਰੱਖਦੇ। ਬਿਲਕੁਲ ਜੀ, ਮੈਂ ਸਹੀ ਕਹਿ ਰਿਹਾ। ਆਸਤਿਕ ਹੋਵੇ ਨਾਸਤਿਕ ਹੋਵੇ ਇਸ ਗੱਲ ਦਾ ਕੋਈ ਫਰਕ ਹੀ ਨਹੀਂ ਸੀ ਪੈਂਦਾ ਗਾ। ਡਿਬੇਟਸ ਹੁੰਦੀਆਂ ਹੁੰਦੀਆਂ ਸੀ ਓਪਨ। ਚਾਰਵਾਕ ਨਾਂ ਦਾ ਇੱਕ ਮਤਲਬ ਨਾਸਤਿਕ ਜਿਹੜਾ ਹੈਗਾ ਉਹ ਫਿਲਾਸਫਰ ਹੋਇਆ, ਪਰ ਅੱਜ ਟੋਲਰੈਂਸ ਬਿਲਕੁਲ ਹੀ ਹੈ ਨਹੀਂ। ਮੈਂ ਹੈਰਾਨ ਇਸ ਗੱਲ ਤੇ ਹੁੰਦਾ ਵੀ ਵਿਗਿਆਨ ਇੰਨਾ ਵੱਧ ਗਿਆ, ਸਾਡੇ ਲੋਕਾਂ ਨੂੰ ਬੇਸਿਕ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਲੱਗਿਆ ਗਾ ਬਈ ਤੁਹਾਡੀ ਜਿਹੜੀ ਛੋਟੀ ਤੋਂ ਛੋਟੀ ਬਿਮਾਰੀ ਵੀ ਹੈ ਨਾ ਉਹਦਾ ਕੋਈ ਨਾ ਕੋਈ ਕਾਰਨ ਆ ਤੇ ਉਹ ਵਿਗਿਆਨਕ ਵਿਧੀ ਨਾਲ ਇਲਾਜ ਹੋ ਸਕਦਾ। ਆਹ ਤਾਂ ਮੇਰੇ ਕੁਦਰਤੀ ਗੱਲ ਦਿਮਾਗ ਦੇ ਵਿੱਚ ਆ ਗਈ, ਮੈਂ ਹੱਸੀ ਗਿਆ ਦੇਖ ਕੇ ਲੋਕਾਂ ਦੀਆਂ ਵੀਡੀਓਜ਼, ਇੰਨੀਆਂ ਲੰਮੀਆਂ ਲਾਈਨਾਂ ਬਈ ਤੁਸੀਂ ਤੇਲ ਦੀ ਮਾਲਿਸ਼ ਕਰਾਉਣ ਲਈ ਵੀ ਉਹਦੇ ਨਾਲ ਵਾਲ ਉੱਗੇ ਆਉਣਗੇ। ਲੋ ਦੱਸੋ, ਥਾਂ ਥਾਂ ਤੁਹਾਡੇ ਸੈਂਟਰ ਖੁੱਲੇ ਹੋਏ ਨੇ ਜਿਹਨੂੰ ਗੰਜਾ ਸਿਰ ਆਪਦਾ ਠੀਕ ਨਹੀਂ ਲੱਗਦਾ ਉਹ ਚੁੱਪ ਕਰਕੇ ਹੇਅਰ ਟਰਾਂਸਪਲਾਂਟ ਕਰਾਓ ਤੇ ਵਾਲ ਉਗਾਓ। ਨਹੀਂ ਐਡੀ ਵੀ ਕੀ ਹੈ, ਇਹਨਾਂ ਨੂੰ ਕਿਹੜਾ ਅੰਬ ਲੱਗਣੇ, ਜੇ ਨਹੀਂ ਵੀ ਤਾਂ ਨਾ ਸੀ, ਜਿਹਨੇ ਰੱਖਿਆ ਠੀਕ ਹੈ, ਜੇ ਕਿਸੇ ਦੇ ਝੜ ਵੀ ਗਏ ਤਾਂ ਫਿਰ ਕੀ ਫਰਕ ਪੈ ਗਿਆ। ਅੱਛਾ ਹੁਣ ਕੀ ਹੋਇਆ, ਹੁਣ ਜਿਨ੍ਹਾਂ ਦੀਆਂ ਅੱਖਾਂ ਚ ਜਲਣ ਹੋਈ ਆਪਦੀਆਂ ਅੱਖਾਂ ਚੈੱਕ ਕਰਾਉਂਦੇ ਰਹਿਣਗੇ। ਇਹ ਕੋਈ ਨਵੀਂ ਗੱਲ ਨਹੀਂ ਦੋਸਤੋ, ਇਹ ਨਵੀਂ ਗੱਲ ਨਹੀਂ ਹੈਗੀ। ਸਾਡੇ ਲੋਕ, ਮੈਨੂੰ ਪਤਾ ਚੰਗੀ ਤਰ੍ਹਾਂ, ਮੇਰੇ ਯਾਦ ਨੇ ਘਟਨਾਵਾਂ, ਸਾਡੇ ਕਈ ਨੇੜ ਦੇ ਦੋਸਤ ਮਿੱਤਰ ਉਹ ਸਾਨੂੰ ਕਮਲੇ ਕਹਿੰਦੇ ਹੁੰਦੇ ਸੀ ਵੀ ਤੁਸੀਂ ਤਾਂ ਐਵੇਂ ਹਰੇਕ ਗੱਲ ਪੁੱਠੀ ਕਰਦੇ, ਸਾਨੂੰ ਆਏ ਕਹਿੰਦੇ ਹੁੰਦੇ ਸੀ। ਅਸੀਂ ਜਦੋਂ ਉਹਨਾਂ ਦੀ ਜ਼ਿੰਦਗੀ ਬਾਰੇ ਹੁਣ ਗੱਲ ਕਰਦੇ ਹਾਂ, ਉਹ ਵੀ ਜਦੋਂ ਕਰਦੇ ਆ ਉਹ ਇਹੀ ਕਹਿੰਦੇ ਆ ਵੀ ਹਾਂ ਪੜ੍ਹੇ ਲਿਖੇ ਬੰਦਿਆਂ ਨੂੰ ਪੜ੍ਹਿਆਂ ਲਿਖਿਆਂ ਵਾਲੀ ਗੱਲ ਨਾ ਜ਼ਰੂਰ ਕਰਨੀ ਚਾਹੀਦੀ। ਈਵਨ ਪੜ੍ਹੇ ਲਿਖੇ ਆ ਜਿਹੜੇ, ਹੈਰਾਨੀ ਇਸ ਗੱਲ ਦੀ ਆ ਨਾ, ਪੜ੍ਹੇ ਲਿਖੇ ਵੀ ਜਿਹੜੇ ਹੈਗੇ ਆ ਉਹ ਪੜ੍ਹਾਈ ਲਿਖਾਈ ਉਹਨਾਂ ਦੀ ਕਿਸੇ ਕੰਮ ਦੀ ਨਹੀਂ ਹੈ। ਕਈ ਵਾਰੀ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਪੜ੍ਹਨ ਲਿਖਣ ਦਾ ਮੌਕਾ ਨਹੀਂ ਮਿਲਦਾ ਨਾ, ਆਮ ਜ਼ਿੰਦਗੀ ਚ ਬਹੁਤ ਸਿਆਣੇ ਹੁੰਦੇ ਨੇ ਲੋਕ, ਬਹੁਤ ਹੀ ਸਿਆਣੇ ਹੁੰਦੇ ਨੇ, ਉਹ ਕਰਿਸ਼ਮਿਆਂ ਦੀ ਉਡੀਕ ਨਹੀਂ ਕਰਦੇ। ਉਹਨਾਂ ਨੇ ਜ਼ਿੰਦਗੀ ਜੋ ਕੁਝ ਕਰਨਾ ਹੁੰਦਾ ਸਖ਼ਤ ਮਿਹਨਤ ਕਰਦੇ ਆ, ਦਸਾਂ ਨੌਵਾਂ ਦੀ ਕਿਰਤ ਕਰਦੇ ਆ, ਸੋਹਣੀ ਜ਼ਿੰਦਗੀ ਬਤੀਤ ਕਰਦੇ ਆ, ਜਿੰਨਾ ਕੁਝ ਹੁੰਦਾ ਉਹਦੇ ਵਿੱਚ ਸੰਤੁਸ਼ਟ ਹੁੰਦੇ ਨੇ। ਪਰ ਸਾਡੀ ਜਿਹੜੀ ਪੜ੍ਹਾਈ ਲਿਖਾਈ ਆ ਨਾ ਉਥੋਂ ਵਾਲੀ, ਖਾਸ ਕਰਕੇ ਇੱਥੋਂ ਵਾਲੀ, ਫਿਰ ਕਿਸੇ ਦਿਨ ਗੱਲ ਕਰਾਂਗੇ, ਕਿਉਂਕਿ ਅਸੀਂ ਉਥੋਂ ਦੀ ਪੜ੍ਹਾਈ ਲਿਖਾਈ ਕਰਕੇ ਆਏ ਹਾਂ, ਇਸ ਕਰਕੇ ਸਾਡਾ ਨਜ਼ਰੀਆ ਬਣਿਆ, ਸਾਡਾ ਵਿਜ਼ਨ ਉਸ ਤਰ੍ਹਾਂ ਦਾ, ਅਸੀਂ ਉਸ ਤਰੀਕੇ ਨਾਲ ਹੀ ਇੱਥੋਂ ਦੀਆਂ ਚੀਜ਼ਾਂ, ਇੱਥੋਂ ਦੇ ਸਿਸਟਮ ਨੂੰ ਮਾਪਣ ਦੀ, ਮਿਲਣ ਦੀ ਕੋਸ਼ਿਸ਼ ਕਰਦੇ ਹਾਂ। ਉਹ ਬੇਸਿਕ ਸਾਡੇ ਵਿੱਚ ਨੁਕਸ ਆ ਜਿਹੜਾ, ਜਿਵੇਂ ਕਹਿੰਦੇ ਆ ਨਾ ਵੀ ਅੱਖਾਂ ਦੇ ਵਿੱਚ ਟੀਰ ਪਿਆ ਹੁੰਦਾ, ਇਵੇਂ ਸਾਡੇ ਵਿਜ਼ਨ ਦੇ ਵਿੱਚ ਟੀਰ ਪਿਆ ਹੋਇਆ। ਅਸੀਂ ਹਰ ਇੱਕ ਗੱਲ ਨੂੰ ਪੁੱਠੇ ਤਰੀਕੇ ਨਾਲ, ਹਰ ਇੱਕ ਕੰਮ ਨੂੰ ਪੁੱਠੇ ਤਰੀਕੇ ਨਾਲ ਵੇਖਦੇ ਹਾਂ। ਅਸੀਂ ਕੰਮ ਜੇ ਕੋਈ ਸ਼ੁਰੂ ਕਰਦੇ ਹਾਂ ਪਹਿਲਾਂ ਠੱਗੀ ਚੋਰੀ, ਉਹਦੇ ਚ ਬੇਈਮਾਨੀ ਪਹਿਲਾਂ ਸੋਚਦੇ ਹਾਂ ਅਸੀਂ। ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਆਹ ਕੰਮ ਸ਼ੁਰੂ ਕਰਨ ਲੱਗੇ ਹਾਂ, ਇਹਦੇ ਚ ਅਸੀਂ ਇਮਾਨਦਾਰੀ ਨਾਲ ਅੱਗੇ ਕਿਵੇਂ ਵਧਾਂਗੇ। ਬੇਸਿਕ ਫਰਕ ਆ ਜਿਹੜਾ ਭਾਰਤੀ ਉਪ ਮਹਾਂਦੀਪ ਤੇ ਬਾਹਰਲੇ ਦੇਸ਼ਾਂ ਦਾ, ਇੱਥੋਂ ਦਾ ਮੈਂ ਕਹਿ ਦੂੰਗਾ, ਉਹ ਇਹ ਹੈ ਵੀ ਇੱਥੋਂ ਦਾ ਬਿਜ਼ਨਸਮੈਨ ਆ ਜਿਹੜਾ, ਬਹੁ ਗਿਣਤੀ ਬਿਜ਼ਨਸਮੈਨ ਆਪਣੀ ਲਿਆਕਤ ਨਾਲ ਅੱਗੇ ਵਧਦੇ ਨੇ, ਆਪਣੇ ਟੈਲੈਂਟ ਨਾਲ ਅੱਗੇ ਵਧਦੇ ਨੇ, ਧੱਕੇ ਖਾ ਕੇ ਅੱਗੇ ਵਧਦੇ ਨੇ, ਮੁਸ਼ਕਲਾਂ ਦੇ ਵਿੱਚ ਪੈ ਕੇ ਮੁਸ਼ਕਲ ਦੇ ਵਿੱਚੋਂ ਨਿਕਲਣ ਦਾ ਰਸਤਾ ਲੱਭਦੇ ਨੇ। ਸਾਡੇ ਅਮੀਰ ਬਾਪ ਹੁੰਦਾ, ਅਮੀਰ ਮਾਂ ਬਾਪ, ਅਮੀਰ ਪਰਿਵਾਰ ਆ, ਬੱਚਿਆਂ ਨੂੰ ਕਿਸੇ ਪ੍ਰੋਬਲਮ ਚ ਪਾਇਆ ਨਹੀਂ ਹੁੰਦਾ ਗਾ, ਉਹ ਮਾਂ ਬਾਪ ਨੇ ਜਿਹੜਾ ਕੰਮ ਤੋਰਿਆ ਹੁੰਦਾ ਬਸ ਉਸੇ ਕੰਮ ਦੇ ਵਿੱਚ ਉਹ ਠੱਗੀਆਂ ਮਾਰ ਮਾਰ ਅੱਗੇ ਵਧਦੇ ਨੇ, ਤੇ ਠੱਗੀਆਂ ਵੀ ਸਿਰੇ ਦੀਆਂ ਮਾਰਦੇ ਨੇ। ਅੱਛਾ ਉਹ ਜੇ ਕਿਤੇ ਇੱਥੇ ਆ ਜਾਂਦੇ ਨੇ, ਇੱਥੇ ਵੀ ਉਹ ਜਿਹੀਆਂ ਠੱਗੀਆਂ ਮਾਰਦੇ ਨੇ। ਅਸੀਂ ਸਿਰੇ ਦੇ ਕਰਪਟ ਤੇ ਕਰਪਸ਼ਨ ਨੂੰ ਨਾ ਅਸੀਂ ਕਰਪਸ਼ਨ ਨੂੰ ਐਕਸੈਪਟ ਕਰ ਲਿਆ, ਜ਼ਿੰਦਗੀ ਦਾ ਇੱਕ ਨੋਰਮ ਬਣਾ ਲਿਆ ਕਰਪਸ਼ਨ ਨੂੰ। ਸਾਡੇ ਹਰੇਕ ਫੀਲਡ ਦੇ ਵਿੱਚ ਕਰਪਸ਼ਨ, ਕੰਮ ਚੋਰੀ, ਕਰਪਸ਼ਨ, ਕੁਆਲਿਟੀ ਵਾਲਾ ਕੰਮ ਨਾ ਕਰਨਾ। ਮੈਂ ਦੇਖੋ, ਮੈਂ ਆਮ ਬੰਦਿਆਂ ਦੀ ਗੱਲ ਨਹੀਂ ਕਰ ਰਿਹਾ, ਮੈਂ ਬਹੁ ਗਿਣਤੀ ਲੋਕਾਂ ਦੀ ਗੱਲ ਕਰ ਰਿਹਾ। ਮੈਂ ਉਹਨਾਂ ਲੋਕਾਂ ਨੂੰ ਸਲਾਮ ਕਰਦਾ ਜਿਹੜੇ ਇਸ ਚਿੱਕੜ ਦੇ ਵਿੱਚੋਂ ਨਿਕਲ ਕੇ ਵਿਲੱਖਣ ਕਿਸਮ ਦੀ, ਯੂਨੀਕ ਕਿਸਮ ਦੀ ਜ਼ਿੰਦਗੀ ਜਿਉਂਦੇ ਨੇ। ਮੈਂ ਮੈਜੋਰਿਟੀ ਦੀ ਗੱਲ ਕਰਦਿਆਂ, ਤੇ ਮੈਨੂੰ ਕੋਈ ਮੈਨੂੰ ਹੈਸੀਟੇਸ਼ਨ ਨਹੀਂ ਇਹ ਗੱਲ ਕਰਨ ਦੇ ਵਿੱਚ, ਆਪਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰ ਰਹੇ ਹਾਂ। ਸਿਰੇ ਦੇ ਬੇਈਮਾਨ, ਮਤਲਬ ਇਹ ਬੇਈਮਾਨੀ ਬਾਰੇ ਨਾ ਕਿਆ ਸਰਾਈ ਨਹੀਂ ਕਰ ਸਕਦੇ ਤੁਸੀਂ। ਤੁਹਾਡੇ ਨੇੜ ਦਾ ਬੰਦਾ ਠੱਗੀ ਮਾਰ ਜਾਂਦਾ, ਮੈਂ ਕਹਿੰਦਾ ਜੀ ਤੁਹਾਡਾ ਭੈਣ ਭਰਾ ਵੀ ਤੁਹਾਡਾ ਠੱਗੀ ਮਾਰ ਜਾਂਦਾ ਸਾਊ ਬੰਦੇ ਦੇ ਨਾਲ। ਉਸ ਇਮਾਨਦਾਰੀ ਨੂੰ, ਸੋਫਟਨੈਸ ਨੂੰ, ਤੇ ਉਹ ਮਤਲਬ ਉਹ ਨਾ ਇਹਨੂੰ ਔਗਣ ਸਮਝਦੇ ਨੇ, ਉਹਨੂੰ ਕਹਿੰਦਾ ਇਹਨੂੰ ਆਮ ਪਤਾ ਕੀ ਕਹਿੰਦੇ ਨੇ, ਜਿਹੜਾ ਬੰਦਾ ਸਾਊ ਆ, ਸ਼ਰੀਫ ਆ, ਇਮਾਨਦਾਰ, ਉਹਨੂੰ ਕਹੋ ਕਿਤੋਂ ਸਿਧਰਾ ਹੋ ਜਾਏ, ਉਹਨੂੰ ਤਾਂ ਦੁਨੀਆਦਾਰੀ ਬਾਰੇ ਹੀ ਨਹੀਂ ਪਤਾ ਗਾ। ਆਹ ਵਰਡ ਯੂਜ਼ ਕੀਤੇ ਜਾਂਦੇ ਨੇ ਸਾਊ ਤੇ ਇਮਾਨਦਾਰ ਬੰਦੇ ਲਈ। ਬੰਦਾ ਮੀਨਸ ਇਨਸਾਨ, ਔਰਤ ਵੀ ਹੋ ਸਕਦੀ ਆ, ਮਰਦ ਵੀ ਹੋ ਸਕਦਾ। ਉਹਦੇ ਨਾਲ ਬਾਹਰਲੇ ਪਿੰਡ ਦੇ, ਇਲਾਕੇ ਦੇ, ਮੈਂ ਕਹਿੰਦਾ ਪਰਿਵਾਰ ਵਾਲੇ ਵੀ ਠੱਗੀ ਮਾਰ ਜਾਂਦੇ ਆ ਜੀ। ਉਹਨੂੰ ਕੋਈ ਪੁੱਛਦਾ ਹੀ ਨੀਗਾ, ਉਹਨੂੰ ਕੋਈ ਗੋਲਦਾ ਹੀ ਨਹੀਂ, ਕੋਈ ਕੰਮ ਕਰਨਾ ਹੋਵੇ ਉਹ ਰਹਿ ਹੀ ਨਹੀਂ ਲੈਂਦੇ, ਕਹਿਣਗੇ ਇਹਨੂੰ ਕੀ ਪਤਾ। ਜਿਹੜੇ ਸਿਰੇ ਦੇ ਠੱਗ ਹੁੰਦੇ ਨੇ ਨਾ ਉਹਨੂੰ ਪਤਾ ਕੀ ਕਹਿੰਦੇ? ਠੱਗ ਨੀ ਕਹਿਣਗੇ, ਕਹਿਣਗੇ ਸਮਾਰਟ ਨੇ। ਦੇਖੋ ਵਰਡ, ਦੇਖੋ ਅਸੀਂ ਵੋਕੈਬੁਲਰੀ ਕਿਵੇਂ ਬਦਲਤੀ। ਠੱਗ, ਬੇਈਮਾਨ, ਚੋਰ, ਇਹਨਾਂ ਨੂੰ ਉਹ ਸਮਾਰਟ ਕਹਿੰਦੇ ਨੇ। ਹਾਲਾਂਕਿ ਤੁਹਾਨੂੰ ਪਤਾ ਸਮਾਰਟ ਦਾ ਮਤਲਬ ਕੀ ਹੁੰਦਾ? ਸਮਾਰਟ ਦਾ ਮਤਲਬ ਹੁੰਦਾ ਤੇਜ਼ ਤਰਾਰ, ਜਿਹੜਾ ਸਾਰਾ ਕੁਝ ਦੇਖ ਕੇ ਸਾਰਾ ਕੁਝ ਪਰਖ ਕੇ ਡਿਸੀਜਨ ਲਵੇ, ਤੇ ਜਿਹੜਾ ਜਿਹਨੇ ਕੁਝ ਧਾਰਿਆ ਹੋਇਆ ਉਹ ਆਪਣੇ ਉਹਦੇ ਤੇ ਪੂਰਾ ਉਤਰਦਾ ਹੋਇਆ ਆਪਣੀ ਮੰਜ਼ਿਲ ਤੇ ਪਹੁੰਚੇ, ਉਹ ਹੁੰਦਾ ਸਮਾਰਟ। ਸਮਾਰਟ ਵੇ ਦਾ ਮਤਲਬ ਕੀ ਹੁੰਦਾ? ਕਿਸੇ ਕੰਮ ਨੂੰ ਸਮਾਰਟ ਵੇ ਨਾਲ ਕਰਨਾ, ਵੀ ਲੌਜੀਕਲੀ ਪੂਰੇ ਵਧੀਆ ਤਰੀਕੇ ਨਾਲ ਕਰਨਾ ਤਾਂ ਕਿ ਤੁਹਾਡੇ ਜਿਹੜੇ ਇੰਟੈਂਡਡ ਰਿਜ਼ਲਟਸ ਆ ਉਹ ਨਿਕਲਣ। ਉੱਥੇ ਤਾਂ ਨਿਰੀ ਠੱਗੀ ਆ, ਮਤਲਬ ਠੱਗੀ ਵੀ ਆ, ਉੱਥੇ ਧੱਕਾ ਵੀ ਇੰਨਾ। ਕਿੰਨੀਆਂ ਮੇਰੇ ਕੋਲ ਖ਼ਬਰਾਂ ਪਈਆਂ ਨੇ, ਮੈਂ ਕਿੰਨੇ ਮਤਲਬ ਕਈ ਵਾਰੀ ਵਿਸ਼ਿਆਂ ਦੇ ਵਿੱਚ ਗੁਆਚ ਜਾਈਦਾ। ਉੱਥੇ ਮਤਲਬ ਜਿਹੜਾ ਬੰਦਾ ਆਪਣੀ ਜ਼ਿੰਦਗੀ ਵੀ ਜਿਉਂ ਰਿਹਾ ਨਾ, ਇੱਥੇ ਬਹੁਤ ਲੋਕ ਕਹਿੰਦੇ ਜੀ ਕੈਨੇਡਾ ਛੱਡ ਕੇ ਚਲੇ ਜਾਣਾ ਸੀ, ਜਾਓ 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 ਛੇਤੀ ਜਾਓ, ਡਿੱਗੋ ਖੂਹ ਦੇ ਵਿੱਚ, ਹੈ ਨਾ। ਆਹ ਕੱਲ ਪਰਸੋਂ ਦੀ ਗੱਲ ਆ, ਬ੍ਰਿਗੇਡੀਅਰ ਸੀ ਸ਼ਾਇਦ, ਕਰਨਲ ਸੀ ਫੌਜ ਦੇ ਵਿੱਚ, ਉਹਦਾ ਵਿਚਾਰੇ ਦਾ ਤੇ ਉਹਦੇ ਮੁੰਡੇ ਦਾ ਪੁਲਿਸ ਨੇ ਕਟਾਪਾ ਕਰਤਾ। ਲੋ, ਉਹ ਆਮ ਆਦਮੀ ਪਾਰਟੀ ਵਾਲੇ ਭਗਤ ਕਹੀ ਜਾਂਦੇ ਜੀ, ਸਿਸਟਮ ਵੀ ਬਹੁਤ ਵਧੀਆ। ਪੁਲਿਸ ਵਾਲਿਆਂ ਨੇ ਉਹਨੂੰ ਪਤਾ ਕੀ ਕਹਿੰਦੇ? ਕਹਿੰਦੇ ਇੱਕ ਇਨਕਾਊਂਟਰ ਦਾ ਕਰਕੇ ਆ, ਹੁਣ ਤੇਰਾ ਇਨਕਾਊਂਟਰ ਵੀ ਕਰ ਦਿਆਂਗੇ ਜਦੋਂ ਬਾਹਲਾ ਬੋਲਿਆ। ਬਿਨਾਂ ਮਤਲਬ ਤੋਂ ਹੀ ਸੜਕ ਤੇ ਵਿਚਾਰੇ ਦੀ ਗੱਡੀ ਖੜੀ ਸੀ, ਬਾਹਰ ਕੁਛ ਖਾ ਰਹੇ ਸੀ ਪਿਓ ਤੇ ਪੁੱਤ ਫੌਜ, ਜੇ ਫੌਜ ਦਾ ਇੱਕ ਬੰਦਾ ਜਿਹੜਾ ਉਹਨੂੰ ਨੀ ਬਖਸ਼ਿਆ, ਮਤਲਬ ਇਹ ਨੀ A to Z ਥੱਲੇ ਤੋਂ ਲੈ ਕੇ ਉੱਤੇ ਤੱਕ। ਮੈਂ ਤੁਹਾਡੇ ਡਿਪਾਰਟਮੈਂਟ ਤੇ ਕੀ ਨਾਂ ਲਵਾਂ, ਲੈ ਕੇ ਟੀਚਰ ਡਿਪਾਰਟਮੈਂਟ, ਪਟਵਾਰੀ, ਪੁਲਿਸ ਵਾਲੇ, ਬਿਜਲੀ ਵਾਲੇ, ਤੁਸੀਂ ਨਾ, ਮੈਂ ਹੈਰਾਨ ਆ ਗਿਆ। ਮੈਂ ਸਲਿਊਟ ਕਰਦਾ ਜਿਹੜੇ ਇਹਨਾਂ ਡਿਪਾਰਟਮੈਂਟ ਦੇ 5-5 10-10% ਇਮਾਨਦਾਰ ਬੰਦੇ ਆ ਨਾ, ਉਹਨਾਂ ਕਰਕੇ ਚੱਲੀ ਜਾਂਦਾ। ਨਹੀਂ ਤਾਂ ਥੱਲੇ ਤੋਂ ਲੈ ਕੇ ਉੱਤੇ ਤੱਕ ਇਸ ਹਮਾਮ ਚ ਜਿਵੇਂ ਕਹਿੰਦੇ ਨਾ ਸਾਰੇ ਨੰਗੇ। ਪੋਲੀਟੀਸ਼ੀਅਨ ਦਾ ਤਾਂ ਗੱਲ ਹੀ ਛੱਡ ਦਿਓ, ਪੋਲੀਟੀਸ਼ੀਅਨ ਦਾ ਤਾਂ ਹਾਲ ਹੀ ਛੱਡ ਦਿਓ। ਅੱਛਾ, ਫਿਰ ਇਹੋ ਜਿਹੇ ਸਮਾਜ ਚ ਲੋਕ ਕਹਿੰਦੇ ਜੀ ਕ੍ਰਿਸ਼ਮਾ ਹੋਵੇ, ਉਹ ਕਹਿੰਦੇ ਰੱਬ ਜੀ ਆਉਣਗੇ, ਵੀ ਰੱਬ ਜੀ ਨੂੰ ਬਸ ਤੁਹਾਡਾ ਦੇਸ਼ ਹੀ ਲੱਭੂਗਾ ਆਉਣ ਦੇ ਲਈ, ਜੇ ਸੱਚੀ ਮੁੱਚੀ ਰੱਬ ਹੋਵੇ ਨਾ ਤਾਂ ਤੁਹਾਡੇ ਤਾਂ ਨੇੜੇ ਨਾ ਲੱਗੇ ਜਾ ਕੇ ਉਹ। ਮਤਲਬ ਮੈਂ ਹੈਰਾਨ ਇਸ ਕਰਕੇ ਹੁੰਦਾ ਹੁੰਦਾ, ਉੱਥੇ ਕੋਈ ਹਰ ਰੋਜ਼ ਨਵੀਆਂ ਤੋਂ ਨਵੀਆਂ, ਵੈਸੇ ਮੈਂ ਵੀਡੀਓਜ਼ ਘੱਟ ਦੇਖਦਾ ਪਰ ਮੈਨੂੰ ਹਾਸਾ ਬਹੁਤ ਆਉਂਦਾ, ਜਿਹੜੀ ਸਧਾਰਨ ਅਨਪੜ੍ਹ ਕੋਈ ਬੰਦਾ, ਕੋਈ ਔਰਤ ਵਾਲੇ ਕੱਪੜੇ ਪਾ ਕੇ ਨੱਚਣ ਲੱਗ ਜਾਂਦਾ, ਲੋਕਾਂ ਨੂੰ ਪੂਜਣ ਲੱਗ ਜਾਂਦੇ ਨੇ, ਕੋਈ ਵਾਲ ਸਿਰ ਅੱਧੇ ਪਾਸਿਓਂ ਵਾਲ ਕਟਾ ਕੇ ਅੱਧੇ ਪਾਸੇ ਆ ਜਿਹੜਾ ਉਹਦੀ ਗੁੱਤ ਜੀ ਕਰਕੇ ਨੱਚਣ ਲੱਗ ਜਾਂਦਾ, ਕੋਈ ਲੜਕੀਆਂ ਵਾਲੇ ਕੱਪੜੇ ਪਾ ਕੇ ਨਾ ਸਤਸੰਗਤ ਕਰਨ ਲੱਗ ਜਾਂਦਾ ਤੇ ਹਜ਼ਾਰਾਂ ਲੋਕ ਉਹਦੇ ਕੋਲੇ ਬੈਠੇ ਹੁੰਦੇ ਆ। ਕੁੰਭ ਵਾਲੇ ਮੇਲੇ ਦੀ ਸਟੋਰੀਆਂ ਤੁਸੀਂ ਸੁਣੀਆਂ, ਇੱਕ ਬਾਬਾ ਬਾਂਹ ਉੱਪਰ ਚੱਕ ਕੇ ਖੜਾ, ਉਹਨੂੰ ਪੁੱਛਦਾ ਪੱਤਰਕਾਰ, ਕਹਿੰਦਾ ਹਮਨੇ ਜਨ ਕਲਿਆਣ ਕੇ ਲੀਏ ਏਕ ਬਾਜੂ ਉਪਰ ਕੀ ਹੋਈ ਹੈ। ਕਮਾਲ ਦਾ ਦੇਸ਼ ਹੈ ਜੀ। ਚਲੋ ਐਂ ਕਰਦੇ ਆਪਾਂ ਹੁਣ ਛੋਟੀ ਜਿਹੀ ਬ੍ਰੇਕ ਲੈਂਦੇ, ਇੱਕ ਕਾਲਰ ਸਾਡੇ ਨਾਲ ਨੇ, ਗੁਰਜੋਤ ਜੀ ਸਾਡੇ ਨਾਲ ਨੇ। ਗੁਰਜੋਤ ਜੀ ਨੇ ਕਿਹਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਥੈਂਕ ਯੂ ਜੀ ਬਹੁਤ ਬਹੁਤ ਟਾਈਮ ਦੇਣ ਲਈ।
ਠੀਕ ਠਾਕ ਹੋ?
ਹਾਂਜੀ ਵਧੀਆ।
ਅੱਜ ਸਾਡੀ ਗੱਲ ਸ਼ੁਰੂ ਹੋਈ ਸੀ, ਉਹ ਕਹਿੰਦੇ ਜੀ ਗੰਜੇ ਜਿਨ੍ਹਾਂ ਦੇ ਸਿਰ, ਜਿਨ੍ਹਾਂ ਦੇ ਵਾਲ ਹੈ ਨੀ ਨਾ ਤੇ ਉਹਨਾਂ ਦੇ ਤੇਲ ਦੀ ਮਾਲਿਸ਼ ਕਰਦੇ, ਤੁਸੀਂ ਵੀ ਵੀਡੀਓ ਦੇਖੀ ਹੋਣੀ ਆ।
ਸਾਡੇ ਸ਼ਹਿਰ ਦਾ ਹੀ ਆ ਬੰਦਾ।
ਅੱਛਾ ਅੱਛਾ, ਤੁਹਾਡੇ ਸ਼ਹਿਰ ਦਾ ਤਾਂ ਪਹਿਲਾਂ ਦਾਰ ਹੀ ਲੱਗਿਆ ਹੋਣਾ ਪੈਸੇ ਬਣਾਉਣ ਚ, ਉਹਨੇ ਕਿਹਾ ਮੂਰਖ ਲੋਕ ਆ ਜੀ, ਚਲੋ ਆਪਾਂ ਹੁਣ ਲੁਪਰੀ ਲਾ ਲਈਏ ਜਿਵੇਂ ਪੰਜਾਬੀ ਚ ਕਹਿੰਦੇ, ਹਨਾ।
ਹਾਂਜੀ ਹਾਂ, ਮੈਨੂੰ ਪਤਾ ਉਹ ਕਿਹੜੀ ਜੜੀ ਬੂਟੀ ਵਰਤਦੇ ਨੇ ਸਰ, ਉਹ ਤਾਂ ਬਹੁਤ ਧਿਆਨ ਨਾਲ ਵਰਤਣੀ ਪੈਂਦੀ ਹੈ ਜੀ, ਮਾੜੀ ਜੀ ਵੀ ਅੱਖ ਚ ਲੱਗ ਜਾਵੇ ਅੱਖ ਚ ਜਲਣ ਨੀ ਅੜਦੀ।
ਹਾਂ, ਮੈਂ ਤਾਂ ਸੋਚਦਾ ਸੀ ਉਹਦੇ ਚ ਕੈਸਟਰ ਆਇਲ ਵਗੈਰਾ ਹੋਊਗਾ।
ਨਾ, ਕੈਸਟਰੋਲ ਨੀ ਹੁੰਦਾ, ਜੜੀ ਬੂਟੀ ਹੁੰਦੀ ਆ ਉਹ, ਇਹ ਤੁਹਾਨੂੰ ਪਤਾ ਹੀ ਹੈ ਜੀ, ਪਲਾਂਟ ਪੋਇਜ਼ਨ ਹੁੰਦੇ ਨੇ ਨਾ ਪਲਾਂਟ। ਹਾਂ ਸਰ, ਉਹ ਚੀਜ਼ ਆ ਉਹ।
ਤੇ ਵੈਸੇ ਜੇ ਜਿਹਦੇ ਵਾਲ ਜੜਾਂ ਤੋਂ ਹੀ ਪੁੱਟੇ ਗਏ, ਜਿੰਨੇ ਦੇਰ ਜੜ ਹੈ ਨੀ ਤੇ ਵਾਲ ਕਿਵੇਂ ਹੋਊਗਾ? ਹਾਂ, ਮੈਂ ਇਹ ਸਮਝਦਾ ਵੀ ਉਹਦੇ ਨਾਲ ਵਾਲ ਕਿਸੇ ਨਾਲ ਨਾ ਡੈਂਸ ਹੋ ਸਕਦੇ ਆ, ਸੰਘਣ ਪਤਲੇ ਵਾਲ ਆ ਜਿਹੜੇ, ਹੋ ਸਕਦਾ ਹੈ ਨਾ, ਨਿਊਟ੍ਰੀਐਂਟਸ ਘੱਟ ਮਿਲਦੇ ਹੋਣ ਜਾਂ ਬਾਰ ਬਾਰ ਮਾਲਿਸ਼ ਕਰਕੇ ਬਲੱਡ ਸਰਕੂਲੇਸ਼ਨ ਤੇ।
ਮੈਂ ਤੁਹਾਨੂੰ ਦੱਸਦਾ ਜੀ ਗੱਲ, ਉਹ ਜੜੀ ਬੂਟੀ ਦਾ ਇਸਤੇਮਾਲ ਨਾ ਉਹ ਕਰਦੇ ਹੁੰਦੇ ਸੀਗੇ, ਮੇਰੇ ਦਾਦਾ ਜੀ ਕਰਦੇ ਹੁੰਦੇ ਸੀ ਉੱਥੇ।
ਅੱਛਾ ਜੀ।
ਉਹ ਹੁੰਦਾ ਐਲੋਪੇਸ਼ੀਆ ਦੇ ਵਿੱਚ, ਜਿਹੜਾ ਐਲੋਪੇਸ਼ੀਆ ਹੁੰਦਾ ਨਾ ਜੀ, ਉਹ ਚਟੱਕੇ ਨੀ ਪੈ ਜਾਂਦੇ ਜਿਵੇਂ ਸਪੋਟੇ ਬਣ ਜਾਂਦੇ ਨੇ,
ਹਾਂਜੀ,
ਦਾੜੀ ਚ ਵੀ ਬਣਦੇ ਨੇ, ਸਿਰ ਚ ਵੀ ਬਣ ਜਾਂਦੇ ਹੁੰਦੇ ਨੇ ਉਹ।
ਉਹ ਤਾਂ ਕੋਈ ਸਕਿਨ ਦੀ ਪ੍ਰੋਬਲਮ ਆਉਂਦੀ ਹੋ, ਕੋਈ ਫੰਗਸ ਵਗੈਰਾ ਲੱਗਦੀ ਹੋ ਸਕਿਨ?
ਹਾਂ, ਉਹੀ ਇਨਫੈਕਸ਼ਨ ਹੁੰਦੀ ਹੈ ਜੀ, ਉਹ ਫੰਗਲ ਇਨਫੈਕਸ਼ਨ ਹੁੰਦੀ ਆ ਉਹ। ਜੇ ਆਪਾਂ ਪੇਸ਼ੈਂਟ ਨੂੰ ਕਹਿ ਦਈਏ ਨਾ ਫੰਗਲ ਇਨਫੈਕਸ਼ਨ, ਫਿਰ ਉਹ ਆਪ ਦੇ ਟ੍ਰੀਟਮੈਂਟ ਆਪ ਹੀ ਲੱਗ ਜਾਂਦਾ ਹੁੰਦਾ, ਫਿਰ ਮੇਰੇ ਕੋਲ ਨੀ ਆਉਂਦਾ ਹੈਗਾ।
ਹਾਂਜੀ ਹਾਂਜੀ,
ਇਸ ਕਰਕੇ ਮੈਂ ਤਾਂ ਚਲੋ ਉਹਨੂੰ ਵਰਤਦਾ ਨੀ, ਕਿਉਂਕਿ ਮੇਰੇ ਦਾਦਾ ਜੀ ਨੇ ਵੀ ਉੱਥੇ ਕਿਹਾ ਸੀਗਾ ਵੀ ਇਹ ਬਹੁਤ ਧਿਆਨ ਨਾਲ ਵਰਤਣ ਵਾਲੀ ਆ, ਅਸੀਂ ਨਾ ਕਿਸੇ ਨੂੰ ਦਿੰਦੇ ਨੀ ਹੁੰਦੇ ਸੀਗੇ।
ਹਾਂਜੀ ਹਾਂਜੀ ਹਾਂਜੀ।
ਇੱਕ ਬੰਦਾ ਆ ਗਿਆ, ਬੰਦਾ ਕਹਿਣ ਲੱਗਿਆ, ਕਹਿੰਦਾ ਜੀ ਮੈਨੂੰ ਦੇ ਦੋ। ਬਾਪੂ ਜੀ ਕਹਿੰਦੇ ਲਿਆ 10 ਲੱਖ ਰੁਪਿਆ। ਵੀ ਏਦਾਂ ਹੀ ਹੈ, ਕਿਉਂਕਿ ਉਹ ਧਿਆਨ ਨਾਲ ਲਾਉਣੀ ਪੈਂਦੀ ਹੈ, ਮੈਂ ਹੀ ਲਾਉਂਦਾ ਹੁੰਦਾ ਸੀ ਉੱਥੇ ਪੇਸ਼ੈਂਟਾਂ ਦੇ, ਠੀਕ ਹੈ, ਤੇ ਉਹ ਬਹੁਤ ਧਿਆਨ ਨਾਲ ਲਾਉਣੀ ਪੈਂਦੀ ਹੈ, ਅੱਖ ਤੋਂ ਬਚਾ ਕੇ ਰੱਖਣਾ ਪੈਂਦਾ ਉਹਨੂੰ, ਠੀਕ ਹੈ, ਉਹ ਦੇਖੋ ਜੀ ਉਹੀ ਫੰਗਲ ਇਨਫੈਕਸ਼ਨ ਵਾਲਾ ਕੰਮ, ਉਹਨੇ ਇਨਫੈਕਸ਼ਨ ਦੂਰ ਕਰਨੀ ਆ, ਵਾਲ ਵੂਲ ਕੁਛ ਨੀ ਹੁੰਦੇ, ਮਾੜੀ ਮੋਟੀ ਲੂਈ ਜੀ ਆਉਂਦੀ ਆ, ਥੋੜਾ ਜਿਹਾ ਫੇਰ ਚੜ ਜਾਂਦੀ ਆ ਉਹ, ਇਹ ਡਰਾਮਾ ਹੀ ਹੈ ਜੀ। ਉਹ ਬੰਦੇ ਦਾ ਸੀਗਾ ਸਲੂਨ ਬਣਾਇਆ ਹੋਇਆ ਨਾ, ਸਲੂਨ ਵੀ ਚੌਥੀ ਮੰਜ਼ਿਲ ਤੇ, ਤੇ ਉੱਥੇ ਉਹ ਫਿਰ ਜਿਵੇਂ ਬਸ ਜਿਵੇਂ ਡਰਾਮਾ ਹੀ ਕਹਿ ਲੋ ਆਪਾਂ ਇਹਨੂੰ।
ਉਹ ਤਾਂ ਚਲੋ ਠੀਕ ਹੈ ਜੀ, ਲੋਕ ਕਿੱਡੇ ਕਿੱਡੇ ਲਾਈ ਲੱਗ ਨੇ, ਹਜ਼ਾਰਾਂ ਦੀ ਗਿਣਤੀ, ਉਹ ਤਾਂ ਲਾਈਨ ਲੱਗੀ ਹੋਈ ਹੈ ਜੀ, ਐਡੀਆਂ ਵੱਡੀਆਂ ਲਾਈਨਾਂ ਹੈ ਜੀ।
ਤੁਸੀਂ ਲਵਾ ਦੀਏ ਲੈਣ, ਫ੍ਰੀ ਦੇ ਨੂੰ ਤਾਂ ਲੈਣ, ਫ੍ਰੀ ਦੇ ਨੂੰ ਤਾਂ ਲੈਣ ਲੱਗ ਜਾਂਦੀ ਆ।
ਉਹ ਫ੍ਰੀ ਦਾ ਸੀਗਾ ਜੀ?
ਹਾਂ ਉਹ ਫ੍ਰੀ ਕਰਦਾ ਸੀ ਉਹ,
ਹਾਏ ਹਾਏ, ਅੱਛਾ
ਫ੍ਰੀ ਦਾ, ਇੱਥੇ ਮੈਂ ਕਹਿ ਦਿੰਦਾ ਇੱਥੇ ਲੱਗ ਜੂ ਲੈਣ ਕਲੈਨਿਕ ਮੂਹਰੇ,
ਮਤਲਬ ਅਲਟੀਮੇਟਲੀ ਫ੍ਰੀ ਦਾ ਕਰਦੇ ਸੀ, ਪਰ ਉਹ ਪ੍ਰਮੋਟ ਤਾਂ ਆਪਣੇ ਆਪ ਨੂੰ ਕਰਦੇ ਸੀ ਫਿਰ।
ਯਾਰ ਹਿਡਨ ਏਜੰਡਾ ਤਾਂ ਹੁੰਦਾ ਹੀ ਹੈ ਜੀ, ਉਹਦਾ ਸਲੂਨ ਚੱਲਦਾ ਨੀ ਸੀ, ਗੱਲ ਕਿੱਥੇ ਸ਼ੁਰੂ ਹੋਈ ਆ, ਸਲੂਨ ਨੀ ਚੱਲਦਾ ਸੀਗਾ, ਉਹ ਵਰਤਣ ਲੱਗ ਗਿਆ, ਉੱਥੇ ਲਾਈਨਾਂ ਲੱਗਣ ਲੱਗ ਗਿਆ, ਜਿਹੜਾ ਹੁਣ ਵਾਲ ਲਵਾਉਣ ਆਇਆ ਉਹਦੇ ਕੋਲ ਦਵਾਈ ਲਵਾਉਣ ਆਇਆ, ਫਿਰ ਉਹ ਨਾਲ ਤੇਲ ਵੇਚ ਦਿੰਦਾ ਸੀ, ਸ਼ੈਂਪੂ ਵੇਚ ਦਿੰਦਾ ਸੀ, ਤੇ ਕੋਈ ਨਾ ਕੋਈ ਬੰਦਾ, ਕਿਉਂਕਿ ਉਹਦੇ ਦਿਨ ਰੱਖੇ ਸੀਗੇ ਤਿੰਨ,
ਹਾਂਜੀ,
ਦੁਨੀਆ ਤੁਹਾਨੂੰ ਪਤਾ ਆਪਣੀ ਵੈਸੀ ਚਲੇ ਜਾਂਦੀ ਆ, ਵਿਹਲੇ ਲੋਕ ਨੇ ਹਰ ਰੋਜ਼ ਜਾਂਦੇ ਸੀਗੇ, ਤੇ ਜਿਹੜਾ ਹੁਣ ਬੰਦਾ ਚਾਰ ਮੰਜ਼ਿਲਾਂ ਚੜ ਕੇ ਗਿਆ, ਫਿਰ ਕਹਿੰਦਾ ਯਾਰ ਚੱਲ ਵਾਲ ਵੀ ਕਟਵਾਈ ਲੈਂਦੇ ਅੱਜ ਆਏ ਆ, ਜਾਂ ਉਹਨੇ ਆਪ ਹੀ ਕਹਿ ਦੇਣਾ ਆਹ ਤਾਂ ਉਸਤਰਾ ਲਵਾਉਣ ਵਾਲਾ, ਐਂ ਕਰਨ ਵਾਲਾ, ਐਂ ਕਰਨ, ਬੰਦਾ ਕਹਿੰਦਾ ਯਾਰ ਤੂੰ ਹੀ ਕਰ ਦੇ,
ਹਾਂਜੀ,
ਠੀਕ ਹੈ ਨਾ ਗੱਲ, ਉਹ ਮੇਨ ਮਗਰ ਤਾਂ ਜੀ ਏਜੰਟਾਂ ਦਾ, ਫ੍ਰੀ ਚ ਕੋਈ ਕੁਛ ਨੀ ਕਰਦਾ ਹੁੰਦਾ ਹੈਗਾ, ਉਹ ਧਰਮਪਾਲ ਸੰਧੂ ਹੋਣੀਆਂ ਨੇ ਜਿਹੜੇ ਫ੍ਰੀ ਚ ਲੱਗੇ ਹੋਏ ਨੇ,
ਵਾਹ ਜੀ, ਡਰੱਗ ਡੀ ਐਡਿਕਸ਼ਨ, ਨਹੀਂ ਸਮਾਜ ਨਹੀਂ, ਬਿਲਕੁਲ ਜੀ, ਵਲੰਟੀਅਰ ਕੰਮ ਕਰਨ ਵਾਲੇ ਬਹੁਤ ਨੇ ਜੀ ਲੋਕ, ਮੈਂ ਕਹਿੰਦਾ ਜੀ ਇੰਡੀਆ ਦੇ ਵਿੱਚ ਵੀ ਬਹੁਤ ਨੇ, ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਲਾਈਆਂ ਵੀ ਬਾਕੀ ਸਮਾਜ ਦੀ ਜ਼ਿੰਦਗੀ ਸੋਹਣੀ ਬਣੇ, ਸਾਡਾ ਸਮਾਜ ਅਜੇ ਵੀ ਹੈਗੇ ਨੇ, ਉਹਨਾਂ ਨੂੰ ਉਧਰੋਂ ਆਨੰਦ ਆਉਂਦਾ ਜੀ, ਗੱਲ ਤਾਂ ਇਹ ਆ, ਲਠੇਰਿਆਂ ਨੂੰ ਲੁੱਟਣ ਚ ਆਨੰਦ ਆਉਂਦਾ, ਜਿਹੜੇ ਸਮਾਜ ਸੇਵਾ ਵਾਲੇ ਨੇ ਉਹਨਾਂ ਨੇ ਤਾਂ ਉਹ ਤਾਂ ਵਿਚਾਰੇ ਪਾਸੇ ਰਹਿ ਕੇ ਆਪਦਾ ਕੰਮ ਆ ਜਿਹੜਾ ਕਰੀ ਜਾਂਦੇ ਨੇ।
ਉਹ ਮੈਂ ਕਹਿੰਦਾ ਸੋਚਦੇ ਸੀਗਾ ਮੈਂ ਇਹਨੇ ਇੱਕ ਦੋ ਦਿਨ ਚ ਆ ਜਾਣਾ ਅੜਕੇ, ਜੋ ਆ ਗਿਆ ਅੜਕੇ, ਹੁਣ ਉਹਦਾ ਸਲੂਨ ਬੰਦ ਉਹ ਕਰਤਾ ਜੀ, ਉਹਨੇ ਸੀਲ ਲਾਤੀ ਹੈਲਥ ਡਿਪਾਰਟਮੈਂਟ ਨੇ, ਹੈਲਥ ਡਿਪਾਰਟਮੈਂਟ ਕਹਿੰਦਾ ਪਹਿਲਾਂ ਆ ਸਾਡੇ ਨਾਲ ਗੱਲ ਕਰ।
ਇਹ ਚਲੋ ਆਪਣੀ ਹੁਣ ਗੱਲਬਾਤ ਲੰਮੀ ਹੁੰਦੀ ਆ, ਤੁਹਾਨੂੰ ਯਾਦ ਹੋਊਗਾ ਬਠਿੰਡੇ ਦੇ ਇੱਕ ਪਿੰਡ ਦੇ ਵਿੱਚ, ਇਹ ਜੀ ਕੋਈ 25-30 ਸਾਲ ਪਹਿਲਾਂ ਦੀਆਂ ਗੱਲਾਂ ਨੇ, ਉਹ ਜੀ ਗੋਡਿਆਂ ਦੇ ਵਿੱਚ ਇੰਜੈਕਸ਼ਨ ਲਾਉਂਦਾ ਹੁੰਦਾ ਸੀ,
ਉਹ ਤੁਸੀਂ ਕਿਤੇ ਉਹਦੇ ਨਹੀਂ ਗੱਲ ਕਰਦੇ ਜਿਹੜਾ ਅਧਰੰਗ ਦੇ ਟੀਕੇ ਲਾਉਂਦਾ,
ਬਹੁਤ ਕੁਝ ਕਰਦਾ ਸੀ ਜੀ, ਉਹਦੇ ਲਾਈਨਾਂ ਲੱਗੀਆਂ ਹੁੰਦੀਆਂ ਸੀ
ਡਰਾਮਾ ਦੇ ਵਿੱਚ, ਡਰਾਮਾ ਦੇ ਵਿੱਚ ਹੁੰਦੀ ਸੀ ਦਾਰੂ ਪਾਈ ਹੋਈ, ਮਤਲਬ ਕਿ ਦਵਾਈ
ਡਰਾਮਾ, ਫੇਰ ਕੀ ਹੋਇਆ ਹੈਲਥ ਡਿਪਾਰਟਮੈਂਟ ਵਾਲਿਆਂ ਨੂੰ ਥੱਲੇ ਤੋਂ ਉੱਤੇ ਤੱਕ ਸਾਰਿਆਂ ਨੂੰ ਬਰਾਈਬ ਕੀਤਾ ਹੋਇਆ ਸੀ। ਅੱਛਾ ਫੇਰ ਇੰਨੀ ਕੀ ਪਾਬੰਦੀ ਲੱਗੀ ਵੀ ਤੂੰ ਘਰੇ ਨੀ ਲਾ ਸਕਦਾ, ਉਹ ਮੋਟਰ ਤੇ ਬੈਠ ਕੇ ਲਾਉਣ ਲੱਗ ਗਿਆ ਟੀਕੇ, ਪਤਾ ਕਿਹੜੇ ਹੁੰਦੇ ਸੀ ਟੀਕੇ, ਪਤਾ ਕਿਹੜੇ ਹੁੰਦੇ ਸੀ, ਉਹ ਘੋੜਿਆਂ ਦੇ ਲਾਉਣ ਵਾਲੇ ਟੀਕੇ ਹੁੰਦੇ ਸੀ, ਉਹਦੇ ਉੱਤੇ ਨਾ ਫੋਟੋਆਂ ਖਿੱਚ ਕੇ ਲਿਆਏ ਲੋਕ ਵੀ ਨਾਟ ਫਿਟ ਫਾਰ ਹਿਊਮਨ ਕੰਜ਼ੰਪਸ਼ਨ।
ਅੱਛਾ ਉਹ ਸਟੀਰੋਇਡ ਹੁੰਦੇ ਨੇ ਬਹੁਤ ਤਕੜੇ,
ਸਟੀਰੋਇਡ ਹੁੰਦੇ ਸੀ। ਅੱਛਾ ਹੋਇਆ ਕੀ ਜੀ, ਜਿਹੜਾ ਬੰਦਾ ਨਾ ਜਿਹੜਾ ਅਧਰੰਗ ਹੋਇਆ ਹੁੰਦਾ ਸੀ ਜਿਹਨੂੰ, ਅੱਛਾ ਉਹ ਵੀ ਟੀਕੇ ਲਵਾ ਲੈਂਦਾ ਸੀ, ਉਹ ਠੀਕ ਹੈ ਹੁਣ ਜਿਵੇਂ ਸਟੀਰੋਇਡ ਨਾਲ ਇੱਕ ਵਾਰ ਦਾ ਸੋਜ ਸੂਜ ਲੈਂਦੀ ਆ ਹਨਾ, ਤੇ ਉਹਨੇ ਵੀ ਜੀ 5-4 ਦਿਨਾਂ ਚ ਮਾੜਾ ਮੋਟਾ ਹਿੱਲਣ ਹੋਣ ਲੱਗ ਜਾਣਾ, ਲੋਕਾਂ ਨੇ ਕਹਿਣਾ ਵਾਹ ਵੀ ਵਾਹ ਤੁਰਨ ਲਾਤਾ, ਉਹਦੀ ਮਸ਼ਹੂਰੀ ਇੰਨੀ ਹੋਣੀ। ਅੱਛਾ ਉਹ ਬੰਦੇ ਨੇ ਨਾ ਜਿਹਨੂੰ ਅਧਰੰਗ ਹੋਇਆ ਹੁੰਦਾ ਸੀ, ਉਹ ਫਿਰ 20-25 ਦਿਨਾਂ ਬਾਅਦ ਮਰ ਜਾਂਦਾ ਸੀ, ਕਿਉਂਕਿ ਉਹਦੀਆਂ ਕਿਡਨੀਜ਼ ਡੈਮੇਜ ਹੋ ਜਾਂਦੀਆਂ ਸੀ। ਲੋਕਾਂ ਨੇ ਨਾ ਫਿਰ ਇਹ ਕਹਿਣਾ ਵੀ ਦੇਖੋ ਮਰਨ ਜੰਮਣ ਤਾਂ ਉੱਪਰ ਵਾਲੇ ਦੇ ਹੱਥ ਦੇ ਵਿੱਚ ਆ, ਪਰ ਵੈਦ ਜੀ, ਹਾਂ ਵੈਦ ਜੀ ਬੜੇ ਬੜੇ ਸਿਆਣੇ ਨੇ, ਬੜੇ ਮਾਹਰ ਨੇ, ਇੱਕ ਵਾਰ ਦਾ ਤੁਰਨ ਲਾਤਾ ਬੰਦੇ ਨੂੰ, ਜਾਣੀ ਫੇਰ ਵੀ ਉਹਨਾਂ ਉਹਨੂੰ ਵਡਿਆਉਣਾ ਹੀ ਲੋਕਾਂ ਨੇ ਜਾਣੀ। ਅੱਛਾ ਡਾਕਟਰਾਂ ਨੇ ਉਹਨੂੰ ਕੁਛ ਨੀ ਕਿਹਾ ਜੀ, ਕਹਿ ਹੀ ਨੀ ਸੀ ਸਕਦੇ ਹੈਲਥ ਡਿਪਾਰਟਮੈਂਟ ਵਾਲੇ, ਸਾਰਿਆਂ ਦੀਆਂ ਜੇਬਾਂ ਭਰ ਕੇ ਆਉਂਦਾ ਹੁੰਦਾ ਸੀ ਜੀ ਉਹ।
ਹੁਣ ਹਰਿਆਣੇ ਚ ਲਾਉਂਦੇ ਨੇ ਜੀ ਟੀਕੇ, ਹਰਿਆਣੇ ਚ ਲਾਉਂਦੇ ਨੇ ਉਹ, ਤੇ PGI ਨਾਲ ਸੈਟਿੰਗ ਕੀਤੀ ਉਹਨਾਂ ਨੇ, 1 ਕਰੋੜ ਦੇ ਵਿੱਚ ਡੀਲ ਹੋਈ ਆ।
ਕਿਆ ਬਾਤ, ਤੇ ਉਹ ਜੀ ਬੋਰਿਆਂ ਦੇ ਵਿੱਚ ਨਾ ਨੋਟ ਆ ਜਿਹੜੇ ਭਰ ਕੇ ਲੈ ਕੇ ਆਉਂਦੇ ਹੁੰਦੇ ਸੀ ਸ਼ਾਮ ਨੂੰ, ਤੁਸੀਂ ਦੇਖ ਲਓ ਮੋਟਰ ਤੋਂ।
ਤੁਸੀਂ ਮੈਂ ਤੁਹਾਨੂੰ ਦੱਸਦਾ ਜੀ ਗੱਲ, ਹਰਿਆਣੇ ਵਾਲਾ ਸਾਡਾ ਰਿਸ਼ਤੇਦਾਰ ਵੀ ਜਾ ਕੇ ਆਇਆ ਉਹਦੇ ਕੋਲ, ਮੈਨੂੰ ਦੱਸੇ ਉਹ ਕਹਿੰਦਾ 450 ਪੇਸ਼ੈਂਟ ਹਰ ਰੋਜ਼ ਆਉਂਦਾ।
ਵਾਹ ਜੀ ਵਾਹ,
ਇੱਕ ਪੇਸ਼ੈਂਟ ਤੋਂ ਅਰਾਊਂਡ ਐਵਰੇਜ ਕਹਿੰਦਾ ਉਹ 600 ਰੁਪਇਆ ਲੈ ਲੈਂਦੇ ਨੇ, ਕਿਸ ਤੋਂ ਵੱਧ ਕਿਸ ਤੋਂ ਘੱਟ। 450 ਪੇਸ਼ੈਂਟ ਆ, ਇੱਕ ਬੰਦੇ ਤੋਂ 600 ਰੁਪਇਆ ਲੈਣਾ, ਕਿੰਨੇ ਬਣ ਗਏ ਦਿਨ ਦੇ?
ਇਹਦਾ ਮਤਲਬ ਲੋਕਾਂ ਨੂੰ ਬੇਸਿਕ ਜਿਹੜੀ ਜਾਣਕਾਰੀ ਆ, ਪੜ੍ਹੇ ਲਿਖਿਆ ਨੂੰ ਵੀ ਹੈ ਨੀ ਵੀ ਆਪਣੇ, ਦੇਖੋ ਬਿਮਾਰੀ ਤਾਂ ਕਿਸੇ ਨੂੰ ਵੀ ਕਿਸੇ ਵੇਲੇ ਵੀ ਕੋਈ ਵੀ ਲੱਗ ਸਕਦੀ ਆ, ਘਾਤਕ ਵੀ ਲੱਗ ਸਕਦੀ ਆ ਵੈਸੇ ਵੀ, ਪਰ ਆਪਣੇ ਸਰੀਰ ਨੂੰ ਠੀਕ ਕਿਵੇਂ ਰੱਖਣਾ, ਇਹ ਬੇਸਿਕ ਜਿਹੜੀਆਂ ਗੱਲਾਂ ਨੇ ਛੋਟੇ ਹੁੰਦਿਆਂ ਸਾਨੂੰ ਪੜ੍ਹਾਈ ਲਿਖਾਈ ਚ ਨਹੀਂ ਸਿਖਾਈਆਂ ਜਾਂਦੀਆਂ, ਸਿੱਧੀ ਜੀ ਗੱਲ ਆ। ਆਪਣੇ ਸਰੀਰ ਦੀ ਟੇਕ ਕੇਅਰ ਕਿਵੇਂ ਕਰਨੀ ਹੈ, ਇਨਫੈਕਸ਼ੀਅਸ ਡਿਜ਼ੀਜ਼ ਕੀ ਹੁੰਦੀਆਂ ਨੇ, ਜੇ ਬਿਮਾਰੀ ਲੱਗ ਵੀ ਜਾਵੇ ਛੋਟੀ ਮੋਟੀ ਉਹਦਾ ਮੁਕਾਬਲਾ ਸਰੀਰ ਆਪ ਕਰਦਾ, ਤੁਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ, ਖਾਸ ਹਾਲਤਾਂ ਦੇ ਵਿੱਚ ਤੁਸੀਂ ਡਾਕਟਰ ਤੱਕ ਪਹੁੰਚ ਕਰਨੀ, ਇਹਦਾ ਮਤਲਬ ਜ਼ਿੰਦਗੀ ਜਿਉਣ ਦਾ ਜਿਹੜਾ ਲਾਈਫ ਸਟਾਈਲ ਆ ਛੋਟੇ ਹੁੰਦਿਆਂ ਅਸੀਂ ਨਹੀਂ ਸਿਖਾਉਂਦੇ, ਉੱਥੇ ਸਕੂਲੀ ਸਿਸਟਮ ਨਹੀਂ ਸਿਖਾਉਂਦਾ।
ਕਈ ਕਿੰਨੀ ਨਾ ਜੀ, ਮੈਂ ਇੱਥੋਂ ਮੋੜ ਦਿੰਦਾ ਪੇਸ਼ੈਂਟ ਕਲੀਨਿਕ ਚੋਂ, ਮੈਂ ਕਹਿੰਦਾ ਡਾਕਟਰ ਨਾਲ ਗੱਲ ਕਰ ਜਾ ਕੇ ਜਾਂ ਹਸਪੀਟਲ ਜਾਓ ਭਾਈ।
ਹਾਂਜੀ ਹਾਂਜੀ ਹਾਂਜੀ,
ਮੈਨੂੰ ਕੀ ਮਾੜਾ, ਉਹਨਾਂ ਕੋਲ ਦੇਖੀ ਜਾਊ, ਪਰ ਨਹੀਂ ਉਹ ਐਥਿਕਸ ਦੇ ਨਾ ਫਿਰ ਉਲਟ ਹੋ ਜਾਂਦਾ ਜੀ, ਮੈਂ ਮਨਾ ਕਰ ਦਿੰਦਾ ਹੁਣ ਵੀ ਨਹੀਂ ਬਾਈ ਇਹਦੀ ਤਾਂ ਸਰਜਰੀ ਉਹ ਹੋਣੀ ਆ, ਜਾਂ ਤੂੰ ਆਪਣੇ ਡਾਕਟਰ ਨਾਲ ਗੱਲ ਕਰ ਜਾਂ ਹਸਪੀਟਲ ਜਾਓ, ਠੀਕ ਹੈ ਆਪਾਂ ਨਹੀਂ ਕਰ ਸਕਦੇ ਕਿਉਂਕਿ ਦੇਖੋ ਇਲਾਜ ਦੀ ਵੀ ਇੱਕ ਸੀਮਾ ਹੁੰਦੀ ਹੈ, ਉਹ ਬਿਮਾਰੀ ਜਦੋਂ ਸੀਮਾ ਲੰਘ ਜਾਂਦੀ ਆ ਫਿਰ ਉਹ ਬਾਹਰ ਚਲੇ ਜਾਂਦਾ ਕੰਮ, ਫਿਰ ਮੁਸ਼ਕਿਲ ਹੋ ਜਾਂਦਾ ਉਹਦੇ ਵਿੱਚ ਜੀ।
ਬਿਲਕੁਲ ਜੀ ਬਿਲਕੁਲ ਬਿਲਕੁਲ। ਅੱਜ ਕਿਹੜੇ ਵਿਸ਼ੇ ਤੇ ਕਰੀਏ ਜੀ ਗੱਲ?
ਅੱਜ ਆਪਾਂ, ਮੈਂ ਸੋਚਦਾ ਸੀ ਆਪਾਂ ਲੇਡੀਜ਼ ਨੂੰ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ ਜੀ, ਔਰਤਾਂ ਨੂੰ, ਉਹਨਾਂ ਬਾਰੇ ਗੱਲ ਕਰ ਲੈਂਦੇ ਹਾਂ।
ਬਿਲਕੁਲ ਜੀ ਬਿਲਕੁਲ।
ਦੇਖੋ ਸ਼ੁਰੂਆਤ ਦੇ ਵਿੱਚ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ, ਮੇਨ ਪੀਰੀਅਡ ਦੀ ਦਿੱਕਤ ਆ ਜਾਂਦੀ ਹੈ ਜੀ। ਹੁਣ ਤੁਸੀਂ ਇਹ ਵੀ ਗੱਲ ਨੋਟ ਕੀਤੀ ਹੋਣੀ ਹੈ ਜੀ, ਹੁਣ 10 ਸਾਲ ਦੀ ਏਜ ਚ ਪੀਰੀਅਡ ਆਉਣ ਲੱਗ ਗਏ।
ਹਾਂਜੀ,
10 ਸਾਲ 11 ਸਾਲ ਅੱਗੇ ਹੁੰਦੇ ਸੀਗੇ, 16 ਸਾਲ ਦੀ ਏਜ ਦੇ ਵਿੱਚ ਜਾਂ 18 ਸਾਲ ਦੀ ਏਜ ਦੇ ਵਿੱਚ ਪੀਰੀਅਡ ਸਟਾਰਟ। ਇਹ ਜਿਹੜੇ ਇੰਨੀ ਚੇਂਜਿਸ ਆ ਰਹੀਆਂ ਨੇ ਜੀ, ਇਹ ਆਪਣੀ ਲਾਈਫ ਤੇ ਡਾਇਟ, ਜੋ ਲਾਈਫ ਸਟਾਈਲ ਆ ਜਿੱਦਾਂ ਦਾ, ਜਿੱਦਾਂ ਦੀ ਆਪਣੀ ਡਾਇਟ ਆ, ਉਹ ਚੀਜ਼ਾਂ ਦਾ ਅਸਰ ਹੋ ਰਿਹਾ, ਕਿਉਂਕਿ ਜੋ ਆਪਾਂ ਖੁਰਾਕ ਖਾ ਰਹੇ ਹਾਂ ਜੀ ਉਹਦਾ ਅਸਰ ਆਪਣੇ ਬੱਚਿਆਂ ਤੇ ਹੋ ਰਿਹਾ।
ਬਿਲਕੁਲ,
ਉਸੇ ਕਰਕੇ ਬੱਚਿਆਂ ਦੀ ਹੁਣ ਸਿਹਤ ਵੀ ਤੁਸੀਂ ਦੇਖੋ ਦਿਨੋ ਦਿਨ ਘਟਦੀ ਜਾ ਰਹੀ ਆ, ਤੇ ਆ ਵੀ ਜਿਹੜੀਆਂ ਪ੍ਰੋਬਲਮ ਆ ਰਹੀਆਂ ਨੇ ਅਰਲੀ ਪੀਰੀਅਡ, ਜੇ ਦੇਖੋ ਹੁਣ 10 ਸਾਲ ਦੀ ਏਜ ਚ ਸਟਾਰਟ ਹੋ ਰਹੇ ਨੇ ਵੀਰ ਪੀਰੀਅਡ, ਤਾਂ ਉਹਨੇ ਬੰਦ ਵੀ 35-36 ਸਾਲ ਦੀ ਉਮਰ ਚ ਹੋ ਜਾਣਾ। ਅੱਗੇ ਜੇ 16 ਸਾਲ ਦੀ ਏਜ ਚ ਸਟਾਰਟ ਹੁੰਦੇ ਸੀ ਤਾਂ ਉਹ ਘੱਟੋ ਘੱਟ 50 ਸਾਲ 52 ਈਵਨ ਕਿ 56 ਸਾਲ ਤੱਕ ਵੀ ਚੱਲ ਜਾਂਦੇ ਹੁੰਦੇ ਸੀਗੇ, ਹੁਣ ਜਿਹੜੇ ਪੀਰੀਅਡ ਨੇ ਅਰਲੀ ਬੰਦ ਹੋ ਜਾਂਦੇ ਨੇ। ਪਰ ਹੁਣ ਦਿੱਕਤ ਕੀ ਆ ਰਹੀ ਹੈ ਜੀ, ਬੱਚੀਆਂ ਦੇ ਪੀਰੀਅਡ ਸਟਾਰਟ ਹੁੰਦੇ ਨੇ ਜਦੀ ਫਿਰ ਬੰਦ ਹੋ ਜਾਂਦੇ ਨੇ, ਉਹ ਜਦੋਂ ਬੰਦ ਹੋ ਜਾਂਦੇ ਨੇ ਪੀਰੀਅਡ ਉਹਨਾਂ ਦਿੱਕਤ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਹਾਰਮੋਨਲ ਇੰਬੈਲੈਂਸ ਹੋ ਜਾਂਦੇ ਨੇ ਜੀ, ਬਾਡੀ ਦੇ ਵਿੱਚ ਹੋਰ ਲੋੜ ਦੇ ਚੇਂਜਿਸ ਆਈ ਜਾਂਦੇ ਨੇ, ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਸਰੀਰ ਦੇ ਉੱਪਰ, ਚਿਹਰੇ ਤੇ ਵਾਲ ਆਉਣ ਲੱਗ ਜਾਂਦੇ ਨੇ, ਮੂਡ ਸਵਿੰਗ ਕਰਨ ਲੱਗ ਜਾਂਦਾ, ਜਿਵੇਂ ਚਿੜਚਿੜਾਪਣ, ਗੁੱਸਾ ਆਉਣਾ, ਰੋਈ ਜਾਣਾ, ਨੈਗੇਟਿਵਿਟੀ ਰਹਿਣੀ, ਸਟ੍ਰੈਸਡ ਰਹਿਣਾ ਮਾਹੌਲ ਜਿਹਾ ਬਣਾਇਆ ਸਾਰਾ, ਇੱਦਾਂ ਦੀਆਂ ਦਿੱਕਤਾਂ ਆਉਂਦੀਆਂ ਨੇ। ਫਿਰ ਮੋਟਾਪੇ ਨਾਲ ਅੱਗੇ ਅੱਗੇ ਚੱਲ ਕੇ ਫਿਰ ਜੂਟਸ ਦੇ ਵਿੱਚ ਫਾਈਬਰੋਇਡਸ ਬਣਨੇ ਸ਼ੁਰੂ ਹੋ ਜਾਂਦੇ ਨੇ, ਜਿਹਨੂੰ ਆਪਾਂ ਰਸੌਲੀਆਂ ਕਹਿ ਦਿੰਦੇ ਹਾਂ ਜੀ, ਓਵਰੀਜ਼ ਦੇ ਵਿੱਚ ਸਿਸਟਾਂ ਹੋ ਜਾਂਦੀਆਂ ਨੇ, ਫਿਰ ਅੱਗੇ ਚੱਲ ਕੇ ਮੈਰਿਜ ਤੋਂ ਬਾਅਦ ਪ੍ਰੈਗਨੈਂਸੀ ਦੀ ਦਿੱਕਤ ਆਉਂਦੀ ਆ। ਹੁਣ ਇਹ ਜਦੋਂ ਫਾਈਬਰੋਇਡਸ ਬਣਦੇ ਨੇ ਤਾਂ ਹੁਣ ਆਯੁਰਵੇਦ ਦੇ ਵਿੱਚ ਤਾਂ ਅਸੀਂ ਦਵਾਈ ਨਾਲ ਇਹਨੂੰ ਕਰ ਲੈਂਦੇ ਹਾਂ ਠੀਕ, ਪਰ ਮਾਡਰਨ ਮੈਡੀਸਨ ਦੇ ਵਿੱਚ ਕੋਈ ਦਵਾਈ ਨਹੀਂ ਬਣੀ ਹੋਈ ਫਾਈਬਰੋਇਡ ਨੂੰ ਠੀਕ ਕਰਨ ਵਾਲੀ। ਉਹ ਕੀ ਕਰਦੇ ਨੇ, ਉਹ ਕਹਿੰਦੇ ਜੀ ਵੇਟ ਕਰੋ ਜਾਂ ਫਿਰ ਜ਼ਿਆਦਾ ਵੱਡੇ ਹੋ ਗਏ ਹੁਣ ਸਰਜਰੀ ਕਰ ਦਿੰਦੇ ਆ। ਹੁਣ ਸਰਜਰੀ ਕੋਈ ਪਰਮਾਨੈਂਟ ਹੱਲ ਹੈ ਨਹੀਂ ਗਾ, ਸਰਜਰੀ ਕਈ ਵਾਰ ਪੇਸ਼ੈਂਟ ਆਉਂਦੇ ਨੇ ਮੇਰੇ ਕੋਲ, ਕਹਿੰਦੇ ਜੀ ਸਰਜਰੀ ਕਰਵਾਈ ਸੀਗੀ ਦੁਬਾਰਾ ਫਿਰ ਬਣ ਗਏ। ਇਸ ਕਰਕੇ ਇਹ ਚੀਜ਼ਾਂ ਦਾ ਆਪਾਂ ਹੁਣ ਆਯੁਰਵੇਦ ਦੇ ਵਿੱਚ ਤਾਂ ਵਧੀਆ ਇਲਾਜ ਆ, ਮੇਰੇ ਕੋਲ ਤਾਂ ਰਿਪੋਰਟਾਂ ਵੀ ਪਈਆਂ ਨੇ ਪੇਸ਼ੈਂਟਾਂ ਦੀਆਂ ਜਿਨ੍ਹਾਂ ਨੂੰ ਫਾਈਬਰੋਇਡ ਸੀਗੇ ਬਿਫੋਰ ਤੇ ਆਫਟਰ ਦੀ, ਤੇ ਦਵਾਈ ਦੇ ਨਾਲ ਠੀਕ ਹੋ ਜਾਂਦੇ ਨੇ। ਤਕਰੀਬਨ ਡਿਪੈਂਡ ਕਰਦਾ ਸਾਈਜ਼ ਕੀ ਆ, ਉਹਦੇ ਅਕੋਰਡਿੰਗ ਟ੍ਰੀਟਮੈਂਟ ਚੱਲਦਾ, 3-4 ਮਹੀਨੇ ਤੇ ਠੀਕ ਹੋ ਜਾਂਦੇ ਨੇ। ਇੱਦਾਂ ਹੀ ਲੇਡੀਜ਼ ਨੂੰ ਇੱਕ ਹੋਰ ਦਿੱਕਤ ਆਉਂਦੀ ਹੈ, ਫਿਰ ਜਿਵੇਂ ਆਪਾਂ ਗੱਲ ਕੀਤੀ ਨਾ ਵੀ ਪ੍ਰੈਗਨੈਂਸੀ ਨਹੀਂ ਹੋ ਪਾਉਂਦੀ, ਵਿਆਹਾਂ ਨੂੰ 7-7 ਸਾਲ 8-8 ਸਾਲ ਹੋ ਜਾਂਦੇ ਨੇ ਪ੍ਰੈਗਨੈਂਸੀ ਨਹੀਂ ਹੋ ਪਾਉਂਦੀ ਹੈਗੀ, ਜਦੋਂ ਰਿਪੋਰਟਾਂ ਕਰਵਾਉਂਦੇ ਨੇ ਸਾਰੀਆਂ ਰਿਪੋਰਟਾਂ ਨੋਰਮਲ ਹੁੰਦੀਆਂ ਨੇ, ਹਸਬੈਂਡ ਦੀ ਵੀ ਰਿਪੋਰਟ ਨੋਰਮਲ ਹੁੰਦੀ ਹੈ, ਵਾਈਫ ਦੀ ਵੀ ਨੋਰਮਲ ਹੁੰਦੀ ਹੈ, ਈਵਨ ਕਿ ਪੀਰੀਅਡ ਵੀ ਸਹੀ ਆ ਰਹੇ ਨੇ, ਪਰ ਉਹਦੇ ਬਾਵਜੂਦ ਵੀ ਪ੍ਰੈਗਨੈਂਸੀ ਨਹੀਂ ਹੋ ਪਾਉਂਦੀ। ਉਹਦੇ ਵਿੱਚ ਕੁਛ ਲੁਕੇ ਕਾਰਨ ਹੁੰਦੇ ਨੇ, ਉਹ ਰਿਪੋਰਟਾਂ ਦੇ ਵਿੱਚ ਨਹੀਂ ਆਉਂਦੇ, ਜਿਵੇਂ ਸਪੋਜ਼ ਕਰੋ ਕੋਈ ਸੈਕੰਡਰੀ ਹਾਰਮੋਨਸ ਦੀ ਦਿੱਕਤ ਹੋ ਸਕਦੀ ਆ ਜਾਂ ਇੱਦਾਂ ਦਾ ਕੋਈ ਹੋਰ ਕਾਰਨ ਹੋ ਸਕਦਾ। ਉਹਦੇ ਵਿੱਚ ਵੀ ਆਯੁਰਵੇਦਿਕ ਵਧੀਆ ਕੰਮ ਕਰਦਾ, ਇਹ ਹਸਬੈਂਡ ਵਾਈਫ ਦੋਹਾਂ ਨੂੰ ਮੈਂ ਟ੍ਰੀਟਮੈਂਟ ਦਿੰਦਾ ਹੁੰਦਾ 3-3 ਮਹੀਨੇ ਦਾ, ਉਹਦੇ ਵਿੱਚ ਵਧੀਆ ਰਿਜ਼ਲਟ ਮਿਲਦੇ ਨੇ। ਸਾਡੇ ਕੋਲ ਤਾਂ ਇੱਦਾਂ ਦੇ ਵੀ ਰਿਜ਼ਲਟ ਆਏ ਨੇ, ਮੈਰਿਜ ਤੋਂ 10 ਸਾਲ ਬਾਅਦ ਵੀ ਬੱਚਾ ਹੋਇਆ ਉਹਨਾਂ ਦੇ ਜੀ, 0 ਸਪਰਮ ਕਾਉਂਟ ਸੀਗਾ ਬੰਦੇ ਦਾ, ਮੈਨੂੰ ਉਹਨੇ ਪਹਿਲਾਂ ਹੀ ਦੱਸਤਾ ਸੀ, ਕਹਿੰਦਾ ਜੀ ਨਿਲ ਆ ਸਪਰਮ 0 ਆ, ਕੀ ਕਰੇਂਗੇ ਉਹ? ਮੈਂ ਕਿਹਾ ਇਲਾਜ ਕਰ ਸਕਦੇ ਆ, ਦਵਾਈ ਖਾਣੀ ਪੈਣੀ ਆ। ਕਿੰਨਾ ਚਿਰ ਖਾਣੀ ਪਊਗੀ? ਮੈਂ ਕਿਹਾ ਜੀ 6 ਮਹੀਨੇ ਤੋਂ ਸਾਲ ਖਾਣੀ ਪੈ ਸਕਦੀ ਆ, ਤੇ ਚਲੋ ਮੈਂ ਕਿਹਾ ਵੀ ਤੂੰ ਏਦਾਂ ਕਰਿਆ ਕਰੀ ਵੀ 3 ਮਹੀਨੇ ਬਾਅਦ ਟੈਸਟ ਕਰਵਾ ਲਿਆ ਕਰੀ। ਚਲੋ ਅਸੀਂ ਟ੍ਰੀਟਮੈਂਟ ਉਹਦਾ ਸ਼ੁਰੂ ਕੀਤਾ ਜੀ, ਉਹਨੇ 3 ਮਹੀਨੇ ਬਾਅਦ ਟੈਸਟ ਕਰਾਇਆ, ਉਹ ਕਹਿੰਦਾ ਜੀ ਵੀ ਗਰੋਥ ਹੋਣੀ ਸ਼ੁਰੂ ਹੋ ਗਈ ਸਪਰਮ ਦੀ। ਮੈਂ ਕਿਹਾ ਚਲੋ ਵਧੀਆ ਗੱਲ ਆ, 6 ਮਹੀਨੇ ਉਹਨੇ ਲਗਾਤਾਰ ਦਵਾਈ ਖਾਧੀ ਸੀਗੀ ਜੀ, ਹੁਣ ਉਹਨਾਂ ਦੀ ਬੇਬੀ ਆ। ਇਸ ਕਰਕੇ ਇੱਦਾਂ ਦੀ ਕੋਈ ਵੀ ਦਿੱਕਤਾਂ ਨਹੀਂ, ਪ੍ਰੈਗਨੈਂਸੀ ਨਹੀਂ ਹੋ ਪਾਉਂਦੀ ਹੈਗੀ, ਤਾਂ ਉਹਦੇ ਵਿੱਚ ਵੀ ਆਯੁਰਵੇਦਿਕ ਵਧੀਆ ਆਪਾਂ ਨੂੰ ਰਿਜ਼ਲਟ ਦਿੰਦਾ। ਫਿਰ ਇੱਕ ਲੇਡੀਜ਼ ਦੀ ਹੋਰ ਦਿੱਕਤ ਹੁੰਦੀ ਹੈ ਜੀ, ਵਾਈਟ ਡਿਸਚਾਰਜ ਹੋਣਾ ਸ਼ੁਰੂ ਹੋ ਜਾਂਦਾ। ਵੈਸੇ ਤਾਂ ਇਹਨੂੰ ਆਯੁਰਵੇਦ ਵਿੱਚ ਗਰਮੀ ਦਾ ਰੋਗ ਮੰਨਿਆ ਜਾਂਦਾ, ਸਰੀਰ ਵਿੱਚ ਜਦੋਂ ਜ਼ਿਆਦਾ ਗਰਮੀ ਵੱਧਦੀ ਹੈ ਉਹਨਾਂ ਦੀ ਦਿੱਕਤ ਆਉਣੀ ਜਾਂਦੀ ਹੈ। ਇਹਦੇ ਨਾਲ ਕੀ ਆ, ਜਿੰਨੇ ਵੀ ਮਿਨਰਲਸ ਨੇ ਆਪਣੇ ਬੋਡੀ ਦੇ ਵਿੱਚ ਉਹ ਸਾਰੇ ਹੀ ਨਿਕਲਣੇ ਸ਼ੁਰੂ ਹੋ ਜਾਂਦੇ ਨੇ। ਜਿਵੇਂ ਮਰਦਾਂ ਦੇ ਵਿੱਚ ਧਾਤ ਦੀ ਬਿਮਾਰੀ ਹੁੰਦੀ ਹੈ, ਜਦੋਂ ਧਾਤ ਪੈਣੀ ਸ਼ੁਰੂ ਹੋਈ ਹੋਈ ਜੀ, ਉਹ ਵੀ ਸਾਰੇ ਮਿਨਰਲਸ ਹੀ ਬੋਡੀ ਦੇ ਵਿੱਚੋਂ ਤਾਕਤ ਸਾਰੀ ਬਾਹਰ ਚਿਪ ਚਪਾ ਪਾਣੀ ਦੇ ਰੂਪ ਦੇ ਵਿੱਚ ਨਿਕਲਣੀ ਸ਼ੁਰੂ ਹੋ ਜਾਂਦੀ ਆ। ਆਪਾਂ ਪੰਜਾਬੀ ਦੇ ਵਿੱਚ ਇਹਨੂੰ ਲੇਡੀਜ਼ ਦੀ ਦਿੱਕਤ ਨੂੰ ਵਾਈਟ ਡਿਸਚਾਰਜ ਨੂੰ ਪਾਣੀ ਪੈਣਾ ਕਹਿੰਦੇ ਹੁੰਦੇ ਆ ਪਿੰਡਾਂ ਦੇ ਵਿੱਚ। ਤੇ ਉਹਦੇ ਵਿੱਚ ਕੀ ਆ, ਕਮਜ਼ੋਰੀ ਬਹੁਤ ਆਉਣ ਲੱਗ ਜਾਂਦੀ ਆ ਜੀ, ਸਰੀਰ ਫੇਸ ਦੇ ਉੱਪਰੋਂ ਗਲੋੜ ਜਾਂਦਾ ਸਾਰੇ, ਝੋਡੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ, ਆਪਣੇ ਛਾਈਆਂ ਪੈ ਜਾਂਦੀਆਂ ਨੇ, ਸਰੀਰ ਸੁੱਕਣਾ ਸ਼ੁਰੂ ਹੋ ਜਾਂਦਾ, ਥਕਾਵਟ ਬਹੁਤ ਰਹਿਣ ਲੱਗ ਜਾਂਦੀ ਹੈ, ਅੱਖਾਂ ਵੀ ਵਿੱਚ ਨੂੰ ਧੱਸ ਜਾਂਦੀਆਂ ਨੇ, ਤੇ ਦਰਦ ਰਹਿਣਾ ਸ਼ੁਰੂ ਹੋ ਜਾਂਦਾ, ਖਾਸ ਕਰਕੇ ਕਮਰ ਦਰਦ ਹੋਣਾ ਸ਼ੁਰੂ ਹੋ ਜਾਂਦਾ, ਲੱਤ ਚ ਨੂੰ ਵੀ ਦਰਦ ਜਾਣ ਲੱਗ ਜਾਂਦਾ ਉਸੇ ਕਰਕੇ। ਹੁਣ ਚਲੋ ਸੁਭਾਅ ਥੋੜਾ ਜਿਹਾ ਇੱਦਾਂ ਹੀ ਆ, ਲੇਡੀਜ਼ ਦਾ ਜਿਵੇਂ ਸ਼ਰਮੀਲੇ ਟਾਈਪ ਹੁੰਦੇ ਨੇ, ਉਹ ਖੁੱਲ ਕੇ ਗੱਲ ਵੀ ਨੀ ਕਰਦੇ, ਈਵਨ ਕਿ ਮੇਲ ਡਾਕਟਰ ਨਾਲ ਡਿਸਕਸ ਨੀ ਕਰ ਪਾਉਂਦੇ ਹੈਗੇ, ਇੱਦਾਂ ਹੀ ਦਿੱਕਤ। ਉਹਦੇ ਕਰਕੇ ਬਿਮਾਰੀ ਇੱਦਾਂ ਹੀ ਰਹਿ ਜਾਂਦੀ ਹੈ ਤੇ ਕਾਫੀ ਪਰੇਸ਼ਾਨੀ ਆਉਂਦੀ ਆ। ਪਰ ਆਯੁਰਵੇਦ ਦੇ ਵਿੱਚ ਜੀ ਮੈਂ ਫਸਟ ਵੀਕ ਦੇ ਵਿੱਚ ਵੀ ਰਿਜ਼ਲਟ ਦੇਖੇ ਨੇ, ਵਾਈਟ ਡਿਸਚਾਰਜ ਨੂੰ ਠੀਕ ਕੀਤਾ ਮੈਂ। ਇਸ ਕਰਕੇ ਜੋ ਉਹਦੇ ਵਿੱਚ ਵੀ ਆਪਾਂ ਆਯੁਰਵੇਦਿਕ ਦਵਾਈ ਵਧੀਆ ਕੰਮ ਕਰਦੀ ਆ। ਇੱਦਾਂ ਹੀ ਜੇ ਕੋਈ ਵੀ ਦਿੱਕਤ ਹੋਵੇ, ਜਿਵੇਂ ਲੇਡੀਜ਼ ਦੇ ਆਪਾਂ ਜੇ ਗੱਲ ਕੀਤੀ ਆ ਪ੍ਰੋਬਲਮਾਂ ਦੀ, ਤਾਂ ਆਯੁਰਵੇਦ ਦੇ ਵਿੱਚ ਬੜੇ ਇਹਦੇ ਕਾਰਗਰ ਨੁਸਖੇ ਨੇ ਸਾਡੇ ਕੋਲ, ਤੇ ਦਵਾਈਆਂ ਬਣੀਆਂ ਹੋਈਆਂ ਨੇ, ਜੜੀਆਂ ਬੂਟੀਆਂ ਤੋਂ ਹੀ ਹੁੰਦੀਆਂ ਨੇ, ਤੇ ਉਹਦੇ ਵਿੱਚ ਵਧੀਆ ਰਿਜ਼ਲਟ ਮਿਲਦੇ ਨੇ। ਇਸ ਕਰਕੇ ਜੇ ਇੱਦਾਂ ਦੀ ਕੋਈ ਵੀ ਦਿੱਕਤ ਨਾਲ ਤੁਸੀਂ ਪਰੇਸ਼ਾਨ ਹੋ, ਇਲਾਜ ਨਹੀਂ ਹੋ ਰਿਹਾ, ਤਾਂ ਜੋਤ ਆਯੁਰਵੇਦਿਕ ਸੈਂਟਰ ਨਾਲ ਸੰਪਰਕ ਕਰ ਸਕਦੇ ਹੋ, 647-465-2800 647-465-2800। ਜਿਆਦਾ ਜਾਣਕਾਰੀ ਲਈ ਜੋਤ ਆਯੁਰਵੇਦਿਕ .com ਤੇ ਵਿਜ਼ਿਟ ਕਰ ਸਕਦੇ ਹੋ, ਤੇ ਵਟਸਐਪ ਤੇ ਕਾਲ ਕਰਨ ਲਈ ਵੀ ਸੇਮ ਹੀ ਨੰਬਰ ਹੈ, 647-465-2800। ਥੈਂਕ ਯੂ ਜੀ, ਬਹੁਤ
ਮਿਹਰਬਾਨੀ ਜੀ, ਧੰਨਵਾਦ ਧੰਨਵਾਦ ਤੁਹਾਡਾ ਬਹੁਤ ਬਹੁਤ। ਦੋਸਤੋ ਬਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਉਹ ਜੀ, ਰੀਅਲ ਇਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੀ, ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਬਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੀਲ ਮੁੰਡੀ, ਰੀਅਲ ਇਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ, ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 Intermodal Drive ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ, ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕਸ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667 416-276-7667।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-8153 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ, ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ,
जी हाँ तुसी ठीक सुनिया, रोड मास्टर ट्रक ड्राइविंग स्कूल ट्रक सिखण दे चाहवानां नूं हर लेवल दी उच्च सिखलाई अते पास होण तक ट्रेनिंग अते सिख्या देण लई वचनबद्ध है। तुहाडी सहूलत मुताबिक फ्लैक्सीबल टाइमिंग, वेरी इजी फाइनेंसिंग अते उच्च दर्जे दे ट्रक अते ट्रेन नाल लैस स्कूल तो ट्रक सिखलाई लैण लई हुणे ही रोड मास्टर ट्रक ड्राइविंग स्कूल नाल 6475505913 ते संपर्क करो। एक बार फिर 6475505913 रोड मास्टर ट्रक ड्राइविंग स्कूल।
वाहेगुरु जी का खालसा, वाहेगुरु जी की फतेह। आप सब नूं बेनती है कि एजुकेट पंजाब प्रोजेक्ट वालों पंजाब दे विच विद्या दा लंगर चल रहा है, सो आओ इस चलते विद्या दे लंगर विच अपना योगदान पाइए ते गरीब घरां दे बच्चां नूं पढ़ाई करवाइए। तुसी अपना 100% दसवंद डोनेशन एक किसी गरीब बच्चे दी पढ़ाई ते लगा सकते हो। तुसी जो भी डोनेशन दोगे 100% एजुकेट पंजाब प्रोजेक्ट वालों बच्चे दे खाते विच पाया जाएगा। आप जी अपने स्पॉन्सर किए हुए बच्चे नूं मिल भी सकते हो अते फोन ते गल भी कर सकते हो। सो आओ इस चलदे लंगर विच अपना योगदान पाने लई साडी वेबसाइट www.educatepunjab.net ते विजिट करो या 6477451613 ते सानूं संपर्क करो जी। आओ एक एक लोड़वंद बच्चे की बांह फड़ के उस नूं पढ़ाई करांगे।
ਤੁਣਕਾ ਤੁਣਕਾ ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਹਰਜਿੰਦਰ ਗਿੱਲ ਅਤੇ ਜੀ ਮੀਡੀਆ ਗਰੁੱਪ ਪੇਸ਼ ਕਰਦੇ ਨੇ ਹਰਦੀਪ ਗਰੇਵਾਲ ਅਤੇ ਮੈਂਡੀ ਤਖੜ ਦੀ ਨਵੀਂ ਪੰਜਾਬੀ ਫਿਲਮ ਸਿਕਸ ਈਚ।
ਨਵਦੀਪ ਜੀ, ਮੇਰਾ ਨਾਮ ਐਡਵੋਕੇਟ ਸਮਰਾਜ ਸਿੰਘ ਆ ਤੇ ਮੈਂ ਤੁਹਾਡਾ ਕੇਸ ਸਿਰਫ ਇੱਕੋ ਸ਼ਰਤ ਤੇ ਲੜੂੰਗਾ, ਮੈਨੂੰ ਮੇਰੇ ਹਰ ਸਵਾਲ ਦਾ ਸੱਚਾ ਜਵਾਬ ਚਾਹੀਦਾ। ਤੁਹਾਡੇ ਤੇ ਮਨਪ੍ਰੀਤ ਦੇ ਵਿਆਹ ਦਾ ਸਾਰਾ ਖਰਚਾ ਤੁਹਾਡੇ ਸਹੁਰਿਆਂ ਨੇ ਕੀਤਾ ਸੀ, ਵੀਜ਼ਾ ਟਿਕਟਾਂ ਦੇ ਪੈਸੇ ਵੀ ਉਹਨਾਂ ਨੇ ਲਾਏ।
14 ਮਾਰਚ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ। ਮੈਨੂੰ ਕਾਲਸ ਆ ਰਹੀਆਂ, ਮੈਂ ਨਾ ਨੰਬਰ ਦੇਣਾ ਭੁੱਲ ਜਾਣਾ। ਸਟੂਡੀਓ ਦਾ ਨੰਬਰ 416-620-1718, ਪਰ ਹੁਣ ਕਾਲਸ ਦਾ ਟਾਈਮ ਨਹੀਂ ਹੈਗਾ ਜੀ। ਹੁਣ ਸਮਾਂ ਸਾਡਾ 5-7 ਮਿੰਟ ਹੀ ਰਹਿ ਗਏ ਨੇ। ਅਜੇ ਸਪੌਂਸਰ ਦੇ ਸਨੇਹੇ ਨੇ ਇੱਕ ਸੱਜਣ ਗੱਲ ਕਰ ਰਹੇ ਸੀ, ਕਹਿੰਦੇ ਇੱਥੇ ਵੀ ਠੱਗੀਆਂ ਬਹੁਤ ਵੱਜਦੀਆਂ, ਉਹ ਮੈਨੂੰ ਠੱਗੀ ਦੀ ਗੱਲਬਾਤ ਆ ਜਿਹੜੀ ਸੁਣਾਉਣ ਲੱਗੇ ਸੀ। ਕੋਈ ਨੀ ਜੀ, ਆਪਾਂ ਫਿਰ ਹੁਣ ਕੱਲ ਨੂੰ ਕਰਾਂਗੇ ਬਾਕੀ ਦਾ ਕੰਮ, ਤੇ ਅਜੇ 5-7 ਮਿੰਟ ਤੁਹਾਡੇ ਨਾਲ ਹੋਰ ਗੱਲਾਂ ਕਰਨੀਆਂ ਨੇ। ਮੈਂ ਕੁਝ ਸਪੌਂਸਰ ਦੇ ਸਨੇਹੇ ਦੇਣੇ ਨੇ ਜੀ। ਸਾਡੇ ਇੱਕ ਸਪੌਂਸਰ ਨੇ ਹਰਪ੍ਰੀਤ ਮੰਡ ਜੀ, ਇਹ HVAC ਟੈਕਨੀਸ਼ੀਅਨ ਨੇ ਜੀ। ਤੁਹਾਡੀ ਫਰਨੈਸ ਖਰਾਬ ਹੋ ਗਈ, ਹੀਟ ਦੇਣੀ ਬੰਦ ਕਰਤੀ ਫਰਨੈਸ ਨੇ, ਕੋਈ ਪ੍ਰੋਬਲਮ ਆ ਗਈ ਹੈ, ਤੇ ਫਿਰ ਤੁਸੀਂ ਇਹਨਾਂ ਨਾਲ ਜ਼ਰੂਰ ਤਾਲਮੇਲ ਕਰ ਲਿਓ। ਹੌਟ ਵਾਟਰ ਟੈਂਕ ਪਾਣੀ ਗਰਮ ਦੇਣਾ ਬੰਦ ਕਰ ਦਿੰਦਾ ਜਾਂ ਗਰਮੀਆਂ ਦੇ ਵਿੱਚ AC ਦੀ ਪ੍ਰੋਬਲਮ ਆ ਜਾਂਦੀ ਹੈ। ਨੰਬਰ ਇਹਨਾਂ ਦਾ ਨੋਟ ਕਰਕੇ ਰੱਖ ਲਓ, 647-218-1000। ਫਰਨੈਸ ਦੇ ਉੱਤੇ ਹੀ ਲਿਖ ਕੇ ਰੱਖ ਲਓ ਜੀ ਨੰਬਰ, ਕਈ ਵਾਰੀ ਆਪਣਾ ਵੈਸੇ ਇੱਧਰ ਉੱਧਰ ਲਿਖਿਆ ਗੁਆਚ ਜਾਂਦਾ ਜਾਂ ਫੀਡ ਕਰ ਲਓ ਫੋਨ ਦੇ ਵਿੱਚ 6472181000। 647-218-1000 ਇਹਨਾਂ ਦਾ ਨੰਬਰ ਆ, ਤਾਲਮੇਲ ਕਰ ਲਿਓ ਜ਼ਰੂਰ ਇਹਨਾਂ ਨਾਲ। ਕੋਈ ਫਰਨੈਸ ਦੀ, ਹੌਟ ਵਾਟਰ ਟੈਂਕ ਦੀ, ਕੋਈ ਗੈਸ ਲਾਈਨ ਦੀ ਪ੍ਰੋਬਲਮ ਆ ਗਈ ਆ, ਕੋਈ AC ਦੀ ਪ੍ਰੋਬਲਮ ਆ, ਇਹਨਾਂ ਨਾਲ ਸੰਪਰਕ ਕਰਿਓ। ਇੱਕ ਸਾਡੇ ਸਪੌਂਸਰ ਨੇ ਜੀ ਆਸਰਾ ਲੋਇਰਸ ਵਾਲੇ ਅਮਨਦੀਪ ਕਪਲਾ ਜੀ, ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ ਜੀ। ਸਿਰਫ ਇਹੀ ਕੰਮ ਕਰਦੇ ਨੇ ਉਹ, ਰੀਅਲ ਸਟੇਟ ਦਾ ਮਾਹਰ ਨੇ ਆਪਣੇ ਕੰਮ ਦੇ ਵਿੱਚ। ਤੁਸੀਂ ਕਲੋਜ਼ਿੰਗ ਕਰਾਉਣੀ ਹੈ, ਲੋਇਰ ਹਾਇਰ ਕਰਨਾ ਪਊਗਾ ਤੁਹਾਨੂੰ, ਬਾਇਰੋਂ ਸੈਲਰੋਂ, ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਲਈ ਆ, ਵੇਚੀ ਆ, ਘਰ ਲਿਆ, ਕੌਂਡੋ ਲਈ ਆ। ਇਹਨਾਂ ਦਾ ਆਫਿਸ ਹੈਗਾ ਜੀ ਬ੍ਰੈਮਲੀ ਤੇ ਕੁਈਨ ਦਾ ਇੰਟਰਸੈਕਸ਼ਨ ਤੇ ਆਸਰਾ ਲੋਇਰਸ। ਨੰਬਰ ਆ 9054562020, ਤਾਲਮੇਲ ਕਰ ਲਿਓ ਇਹਨਾਂ ਨਾਲ ਤੁਸੀਂ। ਮਨਵਿੰਦਰ ਖੋਸਾ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ, ਇਮੀਗ੍ਰੇਸ਼ਨ ਦਾ ਕੋਈ ਵੀ ਕੰਮ ਆ, ਕੋਈ ਵਰਕ ਪਰਮਿਟ ਦੀ ਸਮੱਸਿਆ ਆ ਰਹੀ ਹੈ, ਕਿਸੇ ਰਿਸ਼ਤੇਦਾਰ ਦੋਸਤ ਮਿੱਤਰ ਜਾਣ ਪਛਾਣ ਵਾਲੇ ਨੇ ਇੱਥੇ ਆਉਣਾ ਕੈਨੇਡਾ ਤੇ ਲੀਗਲ ਤਰੀਕੇ ਦੇ ਨਾਲ, ਤੇ ਉਹਨਾਂ ਨੂੰ ਗਾਈਡੈਂਸ ਚਾਹੀਦੀ, ਇਹਨਾਂ ਦਾ ਰੈਫਰੈਂਸ ਦੇ ਦਿਓ ਜੀ। ਤੁਹਾਨੂੰ ਪਤਾ ਅਲੱਗ ਅਲੱਗ ਕੈਟਾਗਰੀਜ਼ ਨੇ ਜਿਹੜੇ ਕਿੱਤਿਆਂ ਦੀ ਇੱਥੇ ਜ਼ਰੂਰਤ ਹੁੰਦੀ ਹੈ, ਸਟਿਲ ਲੋਕ ਆਉਂਦੇ ਨੇ ਜੀ। ਬਿਜ਼ਨਸ ਕਲਾਸ ਵੀਜ਼ਾ, ਵਿਜ਼ਟਰ ਵੀਜ਼ਾ, ਅਲੱਗ ਅਲੱਗ ਕੈਟਾਗਰੀਜ਼ ਦੇ ਵਿੱਚ ਅਲੱਗ ਅਲੱਗ ਪ੍ਰੋਵਿੰਸਿਸ ਦੇ ਪ੍ਰੋਗਰਾਮ ਹੁੰਦੇ ਨੇ, ਜਾਂ ਤੁਹਾਨੂੰ ਫੈਮਿਲੀ ਕਲਾਸ ਵੀਜ਼ਾ, ਸਪਾਊਸਲ ਵੀਜ਼ਾ, ਕਿਸੇ ਵੀ ਤਰ੍ਹਾਂ ਦੀ ਹੈਲਪ ਚਾਹੀਦੀ ਹੈ ਇਮੀਗ੍ਰੇਸ਼ਨ ਦੇ ਵਿੱਚ। 647-646-3000 ਇਹਨਾਂ ਦਾ ਨੰਬਰ ਹੈਗਾ। ਗੱਲਬਾਤ ਆਪਣੀ ਇਹ ਚੱਲ ਰਹੀ ਸੀ ਬਈ ਸਾਡੇ ਨਾ ਪਤਾ ਨਹੀਂ ਸਾਡੇ ਮਨਾਂ ਦੇ ਵਿੱਚ ਬੈਠਾ ਹੋਇਆ ਬਈ ਕ੍ਰਿਸ਼ਮੇ ਹੋ ਜਾਂਦੇ ਨੇ, ਅਸੀਂ ਕਾਰਨ ਨੂੰ ਨਹੀਂ ਸਮਝਦੇ। ਈਵਨ ਡਾਕਟਰੀ ਵਿਗਿਆਨ ਕਹਿੰਦਾ, ਦੇਖੋ ਡਾਕਟਰੀ ਵਿਗਿਆਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇਟ ਡਜ਼ਨਟ ਮੀਨ ਓਨਲੀ ਐਲੋਪੈਥੀ। ਆਯੁਰਵੇਦ ਲੋਕ ਪੜ੍ਹਦੇ ਨੇ, ਡਿਪਲੋਮਾ ਕਰਦੇ ਨੇ, ਡਿਗਰੀ ਕਰਦੇ ਨੇ, ਹੋਮਿਓਪੈਥੀ ਪੜ੍ਹਦੇ ਨੇ ਲੋਕ, ਹੋਰ ਏਨਸ਼ੀਅੰਟ ਸਾਇੰਸ ਜਿਹੜੀਆਂ ਹੈਗੀਆਂ ਉਹਨਾਂ ਬਾਰੇ ਗੱਲਬਾਤ, ਅਲੱਗ ਅਲੱਗ ਵਿਧੀਆਂ ਨੇ ਜੀ, ਮਾਡਰਨ ਸਾਇੰਸ ਵੀ ਹੈਗੀ ਆ। ਮਤਲਬ ਮੈਂ ਤਾਂ ਇਹ ਕਹਿੰਦਾ ਵੀ ਜਿਹੜੀ ਪ੍ਰਯੋਗ ਦੇ ਆਧਾਰ ਤੇ ਠੀਕ ਉਤਰਦੀ ਆ, ਜਿਹਦੇ ਪਿੱਛੇ ਕੋਈ ਲੌਜਿਕ ਆ, ਹੈ ਨਾ, ਤੇ ਜਿਹੜੀ ਬਾਰ ਬਾਰ ਪਰਖ ਦੇ ਵਿੱਚੋਂ ਪੂਰੀ ਉਤਰਦੀ ਆ, ਉਹਨੂੰ ਆਪਾਂ ਵਿਗਿਆਨਿਕ ਵਿਧੀ ਕਹਿੰਦੇ ਹਾਂ। ਢੰਗ ਤਰੀਕਾ ਮੈਥਡੋਲੋਜੀ ਜਿਹਨੂੰ ਕਹਿੰਦੇ ਆ ਇਲਾਜ ਕਰਨ ਦਾ, ਉਹਦੇ ਚ ਉਹ ਦੱਸਦੇ ਨੇ ਕਿ ਸਰੀਰ ਤੁਹਾਨੂੰ ਇੰਡੀਕੇਸ਼ਨ ਦਿੰਦਾ ਬਿਮਾਰੀ ਦਾ, ਬਿਮਾਰੀ ਦੀ ਕੋਈ ਹੈ ਨਾ, ਤੁਹਾਡੇ ਸਰੀਰ ਨੂੰ ਬਿਮਾਰੀ ਲੱਗੀ ਹੋਈ ਹੈ, ਤੁਸੀਂ ਜਾ ਕੇ ਉੱਥੇ ਪਾਣੀ ਕਰਾਈ ਜਾਂਦੇ ਹੋ, ਟੂਣਾ ਕਰਾਈ ਜਾਂਦੇ ਹੋ, ਪਾਣੀ ਦੇ ਵਿੱਚ ਤੁਸੀਂ ਚੁੱਭੀਆਂ ਲਾਈ ਜਾਂਦੇ ਹੋ ਵੀ ਗੰਦੇ ਪਾਣੀ ਦੇ ਵਿੱਚ ਹੈ ਨਾ, ਤੇ ਤੁਸੀਂ ਜਿਹਦੇ ਕੋਲ ਕੋਈ ਆਹ ਮੈਂ ਢੰਗ ਤਰੀਕੇ ਜਿਹੜੇ ਦੱਸੇ ਨੇ ਜਿਹੜੇ ਪ੍ਰਵਾਨਿਤ ਨੇ ਸਮਾਜ ਵੱਲੋਂ, ਤੁਸੀਂ ਇਹਨਾਂ ਤੋਂ ਬਿਨਾਂ ਐਵੇਂ ਜਿਹਨੂੰ ਕੁਛ ਪਤਾ ਨਹੀਂ ਵਾਸਤਾ ਨਹੀਂ, ਉਹ ਕਹਿੰਦਾ ਜੀ ਮੇਰੇ ਕੋਲ ਤਾਂ ਇਹੋ ਜੀ ਇੱਕ ਮਤਲਬ ਮੇਰੇ ਕੋਲ ਅਲੋਕਾਰੀ ਦਵਾਈ ਹੈਗੀ ਆ, ਮੈਂ ਤਾਂ ਸਾਰੀਆਂ ਬਿਮਾਰੀਆਂ ਠੀਕ ਕਰ ਦੂੰ, ਉਹ ਸਾਰੀਆਂ ਬਿਮਾਰੀਆਂ ਕੀ ਠੀਕ ਕਰਨੀ, ਜਿਹੜੀ ਇੱਕ ਅੱਧੀ ਲੱਗੀ ਹੁੰਦੀ ਆ ਅਸੀਂ ਉਹਦਾ ਇਲਾਜ ਉਹਦੇ ਕੋਲੋਂ ਕਰਾਉਣ ਜਾਂਦੇ ਹਾਂ, ਉਹ ਕਦੇ ਸਿਰ ਤੇ ਤੇਲ ਮਲ ਦਿੰਦਾ, ਕਦੇ ਪੁੜੀ ਦੇ ਦਿੰਦਾ, ਤੇ 20 ਬਿਮਾਰੀਆਂ ਹੋਰ ਲਾ। ਜਿਵੇਂ ਆਹ ਹੁਣ ਗੰਜੇਪਣ ਦਾ ਇਲਾਜ ਕਰਾਉਣ ਗਏ ਸੀ, ਕਿਸੇ ਨੇ ਅੱਖਾਂ ਦੀ ਬਿਮਾਰੀ ਲਵਾ ਲਈ ਆ, ਕਿਸੇ ਦੀ ਕੌਰਨੀਆ ਦੇ ਵਿੱਚ ਸੋਜਿਸ਼ ਹੋ ਗਈ ਆ, ਕਿਸੇ ਦੀ ਆਈ ਬਾਲ ਚ ਕੋਈ ਪ੍ਰੋਬਲਮ ਆ ਗਈ ਆ, ਹੈ ਨਾ, ਮਤਲਬ ਅੱਛਾ ਇਹੀ ਸਾਡੇ ਸਮਾਜ ਬਾਰੇ ਸਮਝ ਆ ਵੀ ਸਮਾਜ ਨੂੰ, ਸਮਾਜ ਨੇ ਨੀ ਜੀ ਠੀਕ ਹੋਣਾ, ਬਸ ਕੋਈ ਕ੍ਰਿਸ਼ਮਾ ਹੋਊ, ਕੋਈ ਮਹਾਂਪੁਰਸ਼ ਆਊਗਾ, ਬਸ ਜੀ ਉਹ ਮਹਾਂਪੁਰਸ਼ ਨੇ ਠੀਕ ਨਹੀਂ, ਸਾਡੇ ਸਮਾਜ ਨੂੰ ਦੋਸਤੋ ਅਸੀਂ ਠੀਕ ਕਰਨਾ, ਦੇਸ਼ ਦੇ ਲੋਕਾਂ ਨੇ ਹੀ ਠੀਕ ਕਰਨਾ ਹੁੰਦਾ, ਤੇ ਜਿਹਦੇ ਦੇਸ਼ ਦੇ ਲੋਕ ਉੱਪਰ ਅਸਮਾਨ ਨਹੀਂ ਦੇਖੀ ਜਾਣ ਸਾਰਾ ਦਿਨ ਵੀ ਉੱਤੋਂ ਹੀ ਉਤਰੂਗਾ ਕੋਈ, ਉਹਨੇ ਠੀਕ ਕਰਨਾ, ਇਹ ਨਹੀਂ ਠੀਕ ਹੁੰਦਾ ਗਾ। ਜਿੱਥੇ ਸੋਹਣੇ ਸਮਾਜ ਬਣ ਗਏ ਉਹ ਦੇਸ਼ ਦੇ ਲੋਕਾਂ ਨੇ ਆਪ ਹਿੰਮਤ ਮਾਰੀ ਆ, ਆਪ ਹਿੰਮਤ ਮਾਰੀ ਆ, ਭਾਵੇਂ ਚੋਣਾਂ ਰਾਹੀਂ ਹਿੰਮਤ ਮਾਰੀ ਆ, ਡੈਮੋਕ੍ਰੇਟਿਕ ਢੰਗ ਤਰੀਕਿਆਂ ਨਾਲ ਰੈਵੋਲਿਊਸ਼ਨ ਹੋਏ ਨੇ, ਜੋ ਕੁਛ ਵੀ ਹੋਇਆ, ਪੁਰਾਣੇ ਜਿਹੜੇ ਜਿਨ੍ਹਾਂ ਦੇ ਪੈਦਾਵਾਰੀ ਸਾਧਨਾਂ ਦੇ ਕਬਜ਼ੇ ਸੀ ਉਹਨਾਂ ਦੇ ਕਬਜ਼ੇ ਛੁਡਾਏ ਨੇ, ਉਹਨਾਂ ਨੇ ਵਿਗਿਆਨ ਨੇ ਤਰੱਕੀ ਕੀਤੀ ਆ, ਸਭ ਮਤਲਬ ਜਿਨ੍ਹਾਂ ਨੇ ਹਿੰਮਤ ਕੀਤੀ ਆ ਜੀ ਉਹ ਹੀ ਤਰੱਕੀ ਕਰਦੇ ਨੇ, ਤੇ ਜਿਹੜੇ ਬੈਠੇ ਰਹਿੰਦੇ ਨੇ ਸਾਰਾ ਦਿਨ ਕ੍ਰਿਸ਼ਮਿਆਂ ਦੀ ਉਡੀਕ ਦੇ ਵਿੱਚ ਉਹ ਤਾਂ ਆਪਣੇ ਸਰੀਰਾਂ ਦਾ ਵੀ ਸਤਿਆਨਾਸ ਕਰ ਲੈਂਦੇ ਨੇ। ਘੱਟੋ ਘੱਟ ਇੰਨੀ ਕੁ ਬੇਸਿਕ ਜਿਹੜੀ ਚੀਜ਼ ਹੈ ਤਾਂ ਸਿੱਖਣੀ ਚਾਹੀਦੀ ਹੈ ਨਾ, ਵੀ ਆਪਣੇ ਸਰੀਰ ਦੇ ਵਿੱਚ ਜੇ ਬਿਮਾਰੀਆਂ ਲੱਗਦੀਆਂ ਕੀ ਕਾਰਨ ਹੁੰਦੇ ਨੇ, ਕੁਝ ਕੁ ਸਾਡੇ ਵੱਸੋਂ ਬਾਹਰ ਹੁੰਦੀਆਂ ਬਿਮਾਰੀਆਂ, ਲਾ ਇਲਾਜ ਬਿਮਾਰੀਆਂ ਹੁੰਦੀਆਂ ਨੇ, ਖੈਰ ਸਰੀਰ ਨੇ ਤਾਂ ਉਹਨਾਂ ਦਾ ਵੀ ਮੁਕਾਬਲਾ ਕਰਨਾ, ਮਨ ਤਕੜਾ ਕਰਨਾ ਚਾਹੀਦਾ ਨਾ ਕਿਸੇ ਨੂੰ ਲੱਗੇ, ਪਰ ਕੁਝ ਬਹੁਤ ਸਾਰੀਆਂ ਬਿਮਾਰੀਆਂ ਇਹੋ ਜਿਹੀਆਂ ਹੁੰਦੀਆਂ, ਡੈਫੀਸ਼ੈਂਸੀ ਡਿਜ਼ੀਜ਼ ਹੁੰਦੀਆਂ ਹੈ ਨਾ, ਤੇ ਜਾਂ ਕੁਛ ਇਨਫੈਕਸ਼ੀਅਸ ਡਿਜ਼ੀਜ਼ ਨੇ ਜਿਨ੍ਹਾਂ ਦਾ ਇਲਾਜ ਵਿਗਿਆਨ ਨੇ ਲੱਭਿਆ ਹੋਇਆ। ਜੇ ਤੁਸੀਂ ਉਹਦੀ ਝਾਕ ਦੇ ਵਿੱਚ ਹੀ ਐਵੇਂ ਸਾਧਾਂ ਕੋਲ ਤੁਰੇ ਫਿਰਨਾ ਤਾਂ ਤੁਰੇ ਫਿਰੋ ਜੀ, ਕਿਸੇ ਦਾ ਕੀ ਜਾਣਾ, ਖਾਸ ਕਰਕੇ ਇਹਨਾਂ ਦੇ ਤਾਂ ਹਾਸਾ ਹੀ ਆਉਂਦਾ। ਤੁਸੀਂ ਵੀਡੀਓ ਦੇਖੋ ਦੋਸਤੋ, ਮੈਂ ਤਾਂ ਹੈਰਾਨ ਹੁੰਦਾ ਵੀ ਇੰਨੇ ਹਜ਼ਾਰ ਬੰਦੇ ਇਕੱਠੇ ਹੋਏ ਆ ਸਿਰਫ ਗੰਜੇਪਣ ਦਾ ਇਲਾਜ ਲਈ, ਤੇ ਉਹ ਵੀ ਕੋਈ ਵਿਗਿਆਨਿਕ ਇਲਾਜ ਨਹੀਂ। ਲਓ ਜੀ ਤੇਲ ਦੀ ਮਾਲਿਸ਼ ਕਰਾਉਣ ਆਏ ਆ, ਤੇਲ ਦੀ ਮਾਲਿਸ਼ ਕਰਾਉਣ। ਲਓ ਜੀ ਸਾਡਾ ਸਮਾਂ ਦੋਸਤੋ ਹੁਣ ਸਮਾਪਤ ਹੋ ਗਿਆ, ਤੇ ਬਾਕੀ ਹੁਣ ਕਰਾਂਗੇ ਆਪਾਂ ਗੱਲਾਂ ਕੱਲ ਨੂੰ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਬਾਅਦ ਦੇ ਵਿੱਚ ਕੋਈ ਗੱਲਬਾਤ ਕਰਨੀ ਹੋਵੇ ਮੇਰਾ ਨੰਬਰ 647-384-3636 ਆ, 6473008436, ਰਾਣਾ ਜੀ ਦਾ ਨੰਬਰ 905-915-8484। ਬਾਕੀ ਗੱਲ ਇਹ ਆ ਜੀ ਠੱਗੀਆਂ ਇੱਥੇ ਵੀ ਬਹੁਤ ਵੱਜਦੀਆਂ ਨੇ, ਉਹਦੇ ਬਾਰੇ ਕਰਾਂਗੇ ਫਿਰ ਕਿਸੇ ਦਿਨ, ਗੱਲ ਕਰਦੇ ਹੀ ਰਹਿੰਦੇ ਆਪਾਂ। ਧੰਨਵਾਦ ਜੀ ਤੁਹਾਡਾ, ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
Maazi se haal, khaaf se tabir tak, marz se tashkhees,
Anwar saab, theek ho jayenge aap,
dawa se ilaaj tak, aap hamare saath hain.
اپنی زکات اور عطیات سے انڈس ہاسپٹل کا ساتھ دیجیے اور لاکھوں مریضوں کا مفت اور معیاری علاج ممکن بنائیں۔
فار ڈونیشنز وزٹ indushospital.ca۔
ٹرکنگ والے ویرو دھیان نال سنو، ٹرک جدہ دا بھی چلاؤنے ہو، مینوئل جا آٹومیٹک، کوئک ٹرک لیوب چیتے آہی نہ رکھیو، ٹرک دی بڑیا سروس لئی کوئک ٹرک لیوب۔ لو جی تیجی لوکیشن بھی کھول دیا، ایگزٹ 579 فرام ہائی وے 401 ان ناپنی۔ آہو جی کوئی اپوائنٹمنٹ نہیں، ڈرائیو تھرو فیسلٹی، ایگزٹ 579 فرام ہائی وے 401 ان ناپنی۔ کوئک ٹرک لیوب دا ون سٹاپ شاپ، 519-622-0660 یا quicktrucklube.com۔ QTL، بیکاز وی کیئر۔
اپنی کمیونٹی دا سب تو بڑا ودیا کوالٹی والا تے سب تو پرانا سوڈی فرنیچر ہر گھر دی پہچان بن چکی ہے۔
او پھر بنے بھی کیوں نہ، کیونکہ بیڈ روم سیٹ، سوفا سیٹ، میٹریسز، ڈائننگ ٹیبل، ڈیکوریٹو آئٹمز، گل کیجی سارے گھر دا فرنیچر ودیا کوالٹی تے ڈسکاؤنٹڈ پرائز تے مل جاندا سوڈی فرنیچر تو، 3 سال لئی نو بیاج۔
142 کینیڈی روڈ، برامپٹن، 9058747471।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿਸੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowie Drive West, Brampton, ya call karo 905-450-2828, 905-450-2828.
सैट्स कुटियोर और नेशनल ज़कात फाउंडेशन पेश करते हैं जश्न ए चांद रात, GTA में पहली दफा चांद रात सूफी कॉन्सर्ट, जहां हम मनाएंगे चांद रात एक सूफियाना अंदाज के साथ। चांद रात की खुशियां डबल हो जाएंगी। डिजाइनर कपड़े, ज्वेलरी, जूते, चूड़ियां